मत बिसर हरी बाई गोविंद ना मत बिसर मत बिसरे हरी बाई गोविंद नाम मत बिसरे गोविंद नाम मत बिसरे गोविंद नाम मत बिसरे मत बिसरे मत बिसरे हरी बाई गोविंद नाम मत बिसरे
ਸਾਡਾ ਅੱਜ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ 526 ਨੰਬਰ ਪੰਨੇ 'ਤੇ ਅੰਕਿਤ ਹੈ। ਗੁਜਰੀ ਤ੍ਰਿਲੋਚਨ ਜੀ ਭਾਵ ਭਗਤ ਤ੍ਰਿਲੋਚਨ ਜੀ ਦਾ ਇਹ ਸ਼ਬਦ ਰਾਗ ਗੁਜਰੀ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਗਿਆ ਹੈ। ਜਿੱਥੇ ਇਹ ਸ਼ਬਦ ਦਰਜ ਕੀਤਾ ਗਿਆ ਉੱਥੇ ਇਸ ਸਬਜੈਕਟ ਉੱਤੇ ਭਗਤ ਤ੍ਰਿਲੋਚਨ ਜੀ ਦੇ ਦੋ ਸ਼ਬਦ ਹਨ। ਇਸੇ ਕਰਕੇ ਇਸ ਸ਼ਬਦ ਦੇ ਆਖੀਰ ਵਿੱਚ ਜਿੱਥੇ ਪੰਜ ਅਤੇ ਦੋ ਲਿਖਿਆ ਹੈ, ਪੰਜ ਮੀਨਸ ਇਸ ਸ਼ਬਦ ਵਿੱਚ ਪੰਜ ਪਦ ਹਨ, ਇਹ ਪੰਜ ਪਦੇ ਦਾ ਸ਼ਬਦ ਹੈ। ਦੋ ਮੀਨਸ ਇਸ ਸਬਜੈਕਟ ਉੱਤੇ ਭਗਤ ਤ੍ਰਿਲੋਚਨ ਜੀ ਦੇ ਗੁਜਰੀ ਰਾਗ ਵਿੱਚ ਦੋ ਸ਼ਬਦ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਤਨੇ ਵੀ ਸ਼ਬਦ ਕਿਸੇ ਇੱਕ ਪਰਟੀਕੁਲਰ ਸਬਜੈਕਟ ਉੱਤੇ ਆਉਂਦੇ ਹਨ ਉਹਨਾਂ ਦਾ ਸੰਗ੍ਰਹਿ ਇੱਕ ਜਗ੍ਹਾ ਕੀਤਾ ਜਾਂਦਾ ਹੈ ਅਤੇ ਉਸ ਰਾਗ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਪਹਿਲਾ ਸ਼ਬਦ ਹੁੰਦਾ ਹੈ ਅਤੇ ਫਿਰ ਦੂਸਰੀ ਪਾਤਸ਼ਾਹੀ ਗੁਰੂ ਅੰਗਦ ਸਾਹਿਬ ਦਾ, ਫਿਰ ਇਸ ਤਰ੍ਹਾਂ ਅੱਗੇ ਪੰਜ ਗੁਰੂ ਸਾਹਿਬਾਨ ਤੱਕ ਅਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਦਾ ਅਤੇ ਨੌਵੀਂ ਪਾਤਸ਼ਾਹੀ ਦੀ ਬਾਣੀ ਤੋਂ ਬਾਅਦ ਭਗਤਾਂ ਦੀ ਬਾਣੀ ਸ਼ੁਰੂ ਹੁੰਦੀ ਹੈ। ਇਹਨਾਂ 'ਚੋਂ ਜਿਸ ਨੇ ਉਸ ਰਾਗ ਵਿੱਚ ਉਸ ਟੌਪਿਕ ਉੱਤੇ ਮਿਲਦਾ ਜੁਲਦਾ ਰਹਾਉ ਦੇ ਨਾਲ ਜੇਕਰ ਸ਼ਬਦ ਨਹੀਂ ਉਚਾਰਿਆ ਤਾਂ ਉਸ ਪਾਤਸ਼ਾਹੀ ਭਾਵ ਮਹਿਲ ਦਾ ਉਹਦੇ ਤੋਂ ਸ਼ਬਦ ਸਕਿੱਪ ਹੋ ਜਾਂਦਾ। ਫਰਜ਼ ਕਰੋ ਗੁਰੂ ਨਾਨਕ ਸਾਹਿਬ ਦੇ ਸ਼ਬਦ ਤੋਂ ਬਾਅਦ ਉਸ ਰਾਗ ਵਿੱਚ ਗੁਰੂ ਅੰਗਦ ਸਾਹਿਬ ਦਾ ਸ਼ਬਦ ਨਹੀਂ ਹੈ ਅਤੇ ਮਹਿਲਾ ਪਹਿਲਾ ਤੋਂ ਬਾਅਦ ਫਿਰ ਮਹਿਲਾ ਤੀਜਾ ਦੇ ਸ਼ਬਦ ਹੁੰਦੇ ਨੇ। ਜਿੱਥੇ ਮਹਿਲਾ ਪਹਿਲਾ ਦੇ ਸ਼ਬਦ ਸੰਪੂਰਨ ਹੋ ਜਾਂਦੇ ਹਨ ਉੱਥੇ ਟੋਟਲ ਨੰਬਰ ਦਿੱਤਾ ਜਾਂਦਾ ਹੈ। ਫਰਜ਼ ਕਰੋ ਗੁਰੂ ਨਾਨਕ ਸਾਹਿਬ ਨੇ ਗੁਜਰੀ ਰਾਗ ਦੇ 27 ਸ਼ਬਦ ਉਚਾਰਨ ਕੀਤੇ ਹਨ ਤਾਂ ਉਸ ਤੋਂ ਬਾਅਦ ਗੁਰੂ ਅਮਰਦਾਸ ਪਾਤਸ਼ਾਹ ਦੇ ਸ਼ਬਦ ਜੇਕਰ ਸ਼ੁਰੂ ਹੋਏ ਹਨ ਤਾਂ ਗੁਰੂ ਅਮਰਦਾਸ ਪਾਤਸ਼ਾਹ ਨੇ ਫਰਜ਼ ਕਰੋ 10 ਸ਼ਬਦ ਉਚਾਰਨ ਕੀਤੇ ਹਨ ਗੁਜਰੀ ਵਿੱਚ, ਤਾਂ ਜਿੱਥੇ ਗੁਰੂ ਅਮਰਦਾਸ ਪਾਤਸ਼ਾਹ ਤੋਂ ਬਾਅਦ ਮਹਿਲਾ ਚੌਥਾ ਭਾਵ ਗੁਰੂ ਰਾਮਦਾਸ ਜੀ ਦਾ ਜੇਕਰ ਉਸੇ ਟੌਪਿਕ ਉੱਤੇ ਸ਼ਬਦ ਹੈ ਉਸੇ ਰਾਗ ਵਿੱਚ ਤਾਂ ਉੱਥੇ ਲਿਖਿਆ ਹੋਏਗਾ 27 ਮੀਨਸ ਗੁਰੂ ਨਾਨਕ ਸਾਹਿਬ ਦੇ 27 ਸ਼ਬਦ ਆਏ ਹਨ ਅਤੇ 37 ਮੀਨਸ 10 ਸ਼ਬਦ ਗੁਰੂ ਅਮਰਦਾਸ ਪਾਤਸ਼ਾਹ ਦੇ ਆਏ ਹਨ ਅਤੇ ਉਸ ਤੋਂ ਬਾਅਦ ਟੋਟਲ 37 ਸ਼ਬਦ ਤੋਂ ਬਾਅਦ ਗੁਰੂ ਰਾਮਦਾਸ ਜੀ ਦਾ ਸ਼ਬਦ ਹੋਏਗਾ। ਇਸ ਤਰ੍ਹਾਂ ਕਰਦੇ ਕਰਦੇ ਭਗਤਾਂ ਦੀ ਬਾਣੀ ਸ਼ੁਰੂ ਹੁੰਦੀ ਹੈ ਤਾਂ ਲਾਸਟ ਜਿਹੜਾ ਸ਼ਬਦ ਲਿਖਿਆ ਜਾਂਦਾ ਹੈ ਉਸ ਸ਼ਬਦ ਦੇ ਅਖੀਰ ਵਿੱਚ ਗਿਣਤੀ ਪਾ ਕੇ ਟੋਟਲ ਉਸਨੂੰ ਲੋਕਅਪ ਕਰ ਦਿੱਤਾ ਜਾਂਦਾ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਲਿਖਣ ਦਾ ਢੰਗ ਹੈ। ਦਿਸ ਇਜ਼ ਕਾਲਡ ਕੰਪਿਊਟਰਾਈਜ਼ਡ ਲੋਕਅਪ ਸਿਸਟਮ ਆਫ ਕੰਪਾਈਲੇਸ਼ਨ ਆਫ ਗੁਰੂ ਗ੍ਰੰਥ ਸਾਹਿਬ ਐਂਡ ਦਿਸ ਸ਼ਬਦ ਇਜ਼ ਰਿਟਨ ਔਨ 526 ਨੰਬਰ ਪੇਜ ਇਨ ਗੁਰੂ ਗ੍ਰੰਥ ਸਾਹਿਬ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝਣ ਵਾਸਤੇ ਸਾਨੂੰ ਗੁਰਬਾਣੀ ਦਾ ਤਰੀਕਾ, ਸਿਧਾਂਤ, ਲਿਖਣ ਦੇ ਢੰਗ ਅਤੇ ਦੁਨਿਆਵੀ ਪ੍ਰਚਲਿਤ ਵੋਕੈਬਲਰੀ ਜੋ ਲੋਕ ਭਾਸ਼ਾ ਵਿੱਚ ਲਫਜ਼ ਯੂਜ਼ ਕੀਤੇ ਜਾਂਦੇ ਸਨ ਜਾਂ ਈਡੀਅਮਸ ਜਾਂ ਫਰੇਜ਼ਿਸ ਉਹ ਵਾਲੇ ਲਫਜ਼ ਅਤੇ ਉਹਨਾਂ ਤੋਂ ਇਲਾਵਾ ਅਨੇਕਾਂ ਧਰਮਾਂ ਦੇ ਜੋ ਅੰਧ ਵਿਸ਼ਵਾਸ ਹੈ ਉਹਨਾਂ ਦੇ ਬਾਰੇ ਜਿਉਂ ਜਿਉਂ ਜ਼ਿਆਦਾ ਅਸੀਂ ਸੋਚ ਵਿਚਾਰ ਕਰੀਏ ਔਰ ਆਪਣੀ ਨੌਲੇਜ ਦਾ ਘੇਰਾ ਵਧਾਈਏ ਤਾਂ ਸਾਨੂੰ ਬਾਣੀ ਦੇ ਬਾਰੇ ਬਾਣੀ 'ਚੋਂ ਕਾਫੀ ਡੂੰਘੇ ਭੇਤ ਪ੍ਰਾਪਤ ਹੁੰਦੇ ਹਨ। ਅੱਜ ਜਿਹੜਾ ਸ਼ਬਦ ਹੈ ਇਸ ਸ਼ਬਦ ਨੂੰ ਜੇਕਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਬਣਤਰ ਦੇ ਢੰਗ ਦੇ ਨਾਲ ਸਮਝੀਏ ਕਿ ਗੁਰੂ ਸਾਹਿਬ ਬਾਣੀ ਦੇ ਅੰਦਰ ਕੰਪਿਊਟਰਾਈਜ਼ਡ ਲੋਕਅਪ ਸਿਸਟਮ ਅਨੁਸਾਰ ਬਾਣੀ ਕਿਸ ਤਰ੍ਹਾਂ ਲਿਖਦੇ ਹਨ ਪਰ ਵਿਚਕਾਰ ਰਹਾਓ ਕਿਉਂ ਯੂਜ਼ ਕਰਦੇ ਹਨ ਅਤੇ ਉਸ ਰਹਾਓ ਦੇ ਇਰਦ ਗਿਰਦ ਸਾਰੇ ਸ਼ਬਦ ਦੀ ਵਿਚਾਰ ਕਿਸ ਢੰਗ ਨਾਲ ਲਿਖਦੇ ਹਨ ਉਹ ਸਾਨੂੰ ਸਮਝਣਾ ਬਹੁਤ ਜ਼ਰੂਰੀ ਹੈ। ਜੇਕਰ ਅਸੀਂ ਇਸ ਸ਼ਬਦ ਦੇ ਵਿੱਚੋਂ ਰਹਾਉ ਨੂੰ ਪਹਿਲਾਂ ਢੰਗ ਨਾਲ ਸਮਝ ਲਈਏ ਅਤੇ ਇਸ ਸ਼ਬਦ ਵਿੱਚ ਆਏ ਅਨੇਕਾਂ ਐਸੇ ਅੱਖਰ ਹਨ ਜਿਹੜੇ ਕਿ ਪ੍ਰਚਲਿਤ ਬੋਲੀ ਵਿੱਚ ਵਰਤੇ ਗਏ ਹਨ ਜਦੋਂ ਅਸੀਂ ਉਹਨਾਂ ਨੂੰ ਸਮਝਾਂਗੇ ਤਾਂ ਸਾਨੂੰ ਕਾਫੀ ਇਸ ਸ਼ਬਦ ਦੀ ਗਹਿਰਾਈ ਸਮਝ ਆਏਗੀ। ਜਿਉਂ ਜਿਉਂ ਅਸੀਂ ਆਤਮਕ ਤੌਰ 'ਤੇ ਡੂੰਘਾਈ ਵੱਲ ਜਾਵਾਂਗੇ ਉਹ ਗਹਿਰਾਈ ਸਮਝ ਆਏਗੀ ਤਿਉਂ ਤਿਉਂ ਸਾਡੀ ਜਿਹੜੀ ਮਾਨਸਿਕ ਸਪਿਰਿਚੁਐਲਿਟੀ ਦੀ ਧਾਰਮਿਕਤਾ ਦੀ ਉਡਾਰੀ ਹੈ ਉਹ ਹੋਰ ਉੱਚੀ ਹੁੰਦੀ ਜਾਏਗੀ। ਮੀਨਸ ਦ ਮੋਰ ਵੀ ਗੋ ਡੀਪਰ ਇਨ ਟੂ ਦਿਸ ਓਸ਼ਨ ਆਫ ਗੁਰੂ ਗ੍ਰੰਥ ਸਾਹਿਬ ਵੀ ਕੈਨ ਐਲੀਵੇਟ ਦੈਟ ਇਜ਼ ਕਾਲਡ ਗੁਰਬਾਣੀ ਦੇ ਰਾਹੀਂ ਪੜ੍ਹ ਪੜ੍ਹ ਕੇ ਉਸਨੂੰ ਸਮਝ ਕੇ ਪ੍ਰੈਕਟੀਕਲ ਜੀਵਨ ਅਨੁਸਾਰ ਰੱਬ ਦੀ ਬਖਸ਼ਿਸ਼ ਦੇ ਪਾਤਰ ਬਣ ਜਾਣਾ। ਪਰ ਇਸ ਸ਼ਬਦ ਦੇ ਵਿੱਚ ਜੋ ਤਰੀਕਾ ਅਪਣਾਇਆ ਉਹ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਵਿੱਚ ਵਰਤਿਆ ਗਿਆ ਬਾਣੀ ਦੀ ਲੇਖਣੀ ਦੇ ਢੰਗ ਵਿੱਚ ਕਿ ਉਸਨੂੰ ਕਹਿੰਦੇ ਹਨ ਪ੍ਰੌਢਾਵਾਦ। ਪ੍ਰੌਢਾਵਾਦ ਇੱਕ ਢੰਗ ਹੈ। ਪ੍ਰੌਢਾਵਾਦ ਵਿੱਚ ਕੀ ਕੀਤਾ ਜਾਂਦਾ ਹੈ ਜੋ ਸਾਹਮਣੇ ਇਨਸਾਨ ਬੈਠੇ ਹਨ ਭਾਵੇਂ ਇੱਕ ਅਤੇ ਭਾਵੇਂ ਅਨੇਕ ਜੋ ਉਹ ਬੋਲੀ ਸਮਝਦੇ ਹਨ ਜੋ ਉਹ ਵੋਕੈਬਲਰੀ ਸਮਝਦੇ ਹਨ ਉਹਨਾਂ ਦੇ ਸਮਝਣ ਦਾ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਜੋ ਵੀ ਤਲ ਹੈ ਉਸ ਤਲ ਤੱਕ ਦੇ ਲਫਜ਼ ਯੂਜ਼ ਕੀਤੇ ਜਾਂਦੇ ਹਨ ਤਾਂ ਕਿ ਮਨੁੱਖ ਨੂੰ ਛੇਤੀ ਸਮਝ ਆ ਜਾਵੇ ਅਤੇ ਉਹ ਵਾਲੇ ਲਫਜ਼ਾਂ ਨੂੰ ਵਰਤ ਕੇ ਉਹ ਵਾਲੀਆਂ ਮਿਸਾਲਾਂ ਛੋਟੀਆਂ ਛੋਟੀਆਂ ਦੇ ਕੇ ਵਿਚਾਰ ਆਪਣੀ ਰੱਖੀ ਜਾਂਦੀ ਹੈ। ਫਰਜ਼ ਕਰੋ ਕੋਈ ਇਨਸਾਨ ਬਾਹਰਲੇ ਦੇਸ਼ 'ਚੋਂ ਆਇਆ ਅਸੀਂ ਉਸਨੂੰ ਪਿਆਜ਼ ਦਾ ਜਾਂ ਮੂਲੀ ਦਾ ਪਰਾਂਠਾ ਸਮਝਾਉਣਾ ਚਾਹੁੰਦੇ ਹਾਂ ਔਰ ਉਹ ਨਹੀਂ ਸਮਝ ਰਿਹਾ। ਮਕਸਦ ਸਾਡਾ ਉਸਨੂੰ ਪਿਆਜ਼ ਜਾਂ ਮੂਲੀ ਦਾ ਪਰਾਂਠਾ ਸਮਝਾਉਣਾ ਹੈ ਪਰ ਉਸਨੂੰ ਛੇਤੀ ਨਾਲ ਬਰੋਟਅਪ ਕਰਨ ਵਾਸਤੇ ਉਸਦੀ ਸੋਚਣੀ ਦੇ ਤਲ ਨੂੰ ਉਹਦੇ ਤਲ ਤੋਂ ਉੱਤੇ ਤੱਕ ਲਿਆਉਣ ਵਾਸਤੇ ਜਿੱਥੇ ਤੱਕ ਅਸੀਂ ਉਸਨੂੰ ਉੱਪਰ ਉਠਾਉਣਾ ਚਾਹੁੰਦੇ ਹਾਂ ਸਾਨੂੰ ਕਹਿਣਾ ਪੈਂਦਾ ਮੂਲੀ ਦਾ ਪਰਾਂਠਾ ਪਿਆਜ਼ ਦਾ ਪਰਾਂਠਾ ਇਟਸ ਜਸਟ ਲਾਈਕ ਯੂਅਰ ਪੀਜ਼ਾ ਯੂ ਨੋ ਆਨੀਅਨ ਪੀਜ਼ਾ। ਜਿਉਂ ਹੀ ਅਸੀਂ ਉਸਨੂੰ ਕਹਿੰਦੇ ਹਾਂ ਸਮਥਿੰਗ ਸਟੱਫਡ ਤਾਂ ਉਸਨੂੰ ਇੱਕਦਮ ਛੇਤੀ ਨਾਲ ਸਮਝ ਪੈ ਜਾਂਦੀ ਹੈ ਕੁਛ ਐਸਾ ਸਟੱਫ ਕੀਤੀ ਹੋਈ ਕੋਈ ਚੀਜ਼ ਬਣਾ ਕੇ ਖਾਣ ਵਾਲੀ ਕਿਸੇ ਡਿਸ਼ ਦੀ ਗੱਲ ਕਰ ਰਿਹਾ। ਇਸ ਨੂੰ ਕਹਿੰਦੇ ਹਨ ਪ੍ਰੌਢਾਵਾਦ ਦਾ ਢੰਗ। ਇਹ ਪ੍ਰੌਢਾਵਾਦ ਦਾ ਢੰਗ ਅਸੀਂ ਆਪਣੀ ਜ਼ਿੰਦਗੀ ਵਿੱਚ ਰੋਜ਼ ਦੇਖਦੇ ਹਾਂ ਜਿਵੇਂ ਕਿ ਇੱਕ ਅਨਪੜ੍ਹ ਜਿਹਾ ਡਰਾਈਵਰ ਹੈ ਉਹ ਟਰੱਕ ਚਲਾਉਂਦਾ ਜਦੋਂ ਉਹ ਟਰੱਕ ਚਲਾ ਰਿਹਾ ਤਾਂ ਉਹ ਆਪਣਾ ਟਰੱਕ ਡਰਾਈਵਿੰਗ ਕਰਦਿਆਂ ਕਰਦਿਆਂ ਕਿਸੇ ਢਾਬੇ ਦੇ ਕੋਲ ਆ ਕੇ ਖਿਲਾਰ ਲੈਂਦਾ ਥੱਕਿਆ ਹੁੰਦਾ ਤਾਂ ਉੱਥੇ ਆ ਕੇ ਉਸਨੂੰ ਬੋਲਦਾ ਬਈ ਮੈਂ ਲੰਬੇ ਸਫ਼ਰ 'ਤੇ ਜਾਣਾ ਹੈ ਲੰਬੇ ਸਫ਼ਰ ਤੋਂ ਆਇਆ। ਢਾਬੇ ਵਾਲੇ ਨੂੰ ਕਹਿੰਦਾ ਭਾਈ ਮੈਨੂੰ ਚਾਹ ਬਣਾ ਦੇ। ਉਹ ਜਿਹੜਾ ਢਾਬੇ ਵਾਲਾ ਹੈ ਉਹ ਵੀ ਅਨਪੜ੍ਹ ਹੈ, ਪਰ ਦੋਨਾਂ ਦੀ ਆਪਸ ਵਿੱਚ ਦਿਮਾਗੀ ਮਿਲਤ। ਉਹਦਾ ਕੰਮ ਹੈ ਢਾਬੇ 'ਤੇ ਚਾਹ ਬਣਾਉਣਾ, ਉਹਦਾ ਕੰਮ ਹੈ ਡਰਾਈਵਿੰਗ, ਪਰ ਦੋਨੋਂ ਅਨਪੜ੍ਹ ਹੈ। ਦੋਨਾਂ ਦਾ ਸੋਚਣੀ ਦਾ ਤਲ ਵੀ ਅਲੱਗ ਅਲੱਗ ਹੈ, ਪਰ ਦੋਵੇਂ ਆਪਣੀ ਸੋਚਣੀ ਨੂੰ ਤਾਲਮੇਲ 'ਤੇ ਕਿਵੇਂ ਬਿਠਾਉਂਦੇ ਨੇ। ਢਾਬੇ ਵਾਲਾ ਇੱਕ ਕੋਮਨ ਸੈਂਸ ਯੂਜ ਕਰਦਾ ਹੈ, ਦੇਖਦਾ ਹੈ ਕਿ ਇਹ ਜਿਹੜਾ ਡਰਾਈਵਰ ਹੈ ਇਹ ਹਰ ਵੇਲੇ ਸਪੀਡ ਦੀਆਂ ਗੱਲਾਂ ਕਰਦਾ ਹੈ, ਕਿਉਂਕਿ ਇਸਦਾ ਕੰਮ ਹੀ ਹੈ ਡਰਾਈਵਿੰਗ ਕਰਦਿਆਂ ਕਰਦਿਆਂ ਕਿਤਨੀ ਸਪੀਡ ਹੈ। ਨੀਡਲ ਨੂੰ ਦੇਖਦਾ ਰਹਿੰਦਾ, ਸਪੀਡੋਮੀਟਰ ਨੂੰ ਦੇਖਦਾ ਰਹਿੰਦਾ, ਔਰ ਇਸਨੂੰ ਆਪਣਾ ਰਸਤਾ ਦੂਰੀ ਤੈਅ ਕਰਨੀ ਹੁੰਦੀ ਹੈ ਵੀ ਜੇ ਮੈਂ ਇਤਨੀ ਸਪੀਡ 'ਤੇ ਜਾਵਾਂਗਾ ਤਾਂ ਇਤਨੀ ਦੇਰ 'ਚ ਮੈਂ ਆਪਣੇ ਥਾਂ ਸਿਰ ਪਹੁੰਚ ਜਾਵਾਂਗਾ। ਸੋ ਉਹ ਉਸਨੂੰ ਪੁੱਛਦਾ ਹੈ ਤੁਹਾਨੂੰ ਚਾਹ ਕਿਤਨੀ ਸਪੀਡ ਦੀ ਚਾਹੀਦੀ ਹੈ। ਜੇਕਰ ਉਸਨੇ ਸਲੋ ਸਲੋ ਚੱਲਣਾ ਹੁੰਦਾ, ਕਹਿੰਦਾ 30 ਦੀ ਸਪੀਡ ਦੀ ਬਣਾ ਦੇ, ਉਹ ਸਮਝ ਜਾਂਦਾ ਕਿ ਇਸਨੂੰ ਲਾਈਟ ਚਾਹ ਚਾਹੀਦੀ ਹੈ। ਪਰ ਜੇ ਉਹ ਕਹਿ ਦਿੰਦਾ ਮੈਨੂੰ 80 ਦੀ ਸਪੀਡ ਦੀ ਚਾਹ ਬਣਾ ਦੇ, ਢਾਬੇ ਵਾਲਾ ਸਮਝ ਜਾਂਦਾ ਹੀ ਵਾਂਟਸ ਸਟਰੋਂਗਰ, ਇਹਨੂੰ ਕੜਕ ਚਾਹ ਚਾਹੀਦੀ ਹੈ, ਰਾਈਟ। ਇਹ ਜਿਹੜਾ ਚਾਹ ਵਾਲੇ ਦਾ ਸਪੀਡ ਦੇ ਨਾਲ ਮਿਲਾ ਕੇ, ਜਦਕਿ ਸਪੀਡ ਦਾ ਚਾਹ ਦੇ ਨਾਲ ਕੋਈ ਤਾਲੁਕ ਨਹੀਂ ਹੈ, ਉਹ ਇਹ ਪੁੱਛਣਾ ਚਾਹੁੰਦਾ ਹੈ ਕਿ ਮੈਂ ਤੇਰੀ ਚਾਹ ਕਿਤਨੇ ਸਟਰੋਂਗ ਬਣਾਵਾਂ। ਪਰ ਉਹਦੇ ਕੋਲੋਂ ਪੁੱਛ ਲੈਂਦਾ, ਉਹ ਜਦੋਂ 30 ਜਾਂ 80 ਲਫਜ਼ ਯੂਜ਼ ਕਰਦਾ ਸਪੀਡ ਦਾ, ਤਾਂ ਇਸ ਨੂੰ ਸਮਝ ਆ ਜਾਂਦੀ ਮੈਂ ਚਾਹ ਕੈਸੀ ਬਣਾਵਾਂ। ਮਕਸਦ ਇਹਦਾ ਸਪੀਡ ਨਹੀਂ ਹੈ, ਚਾਹ ਵਾਲੇ ਦਾ ਮਕਸਦ ਹੈ ਉਸ ਨੂੰ ਸਮਝਾ ਲੈਣਾ, ਉਹਦੇ ਕੋਲੋਂ ਪੁੱਛ ਲੈਣਾ ਕਿ ਚਾਹ ਕੈਸੀ ਹੋਵੇ। ਇਸ ਨੂੰ ਕਹਿੰਦੇ ਹਨ ਪਰੌਡਾਵਾਦ। ਚਾਹ ਕਿਤਨੀ ਬਣਾਵਾਂ, ਕਿਤਨੀ ਸਪੀਡ ਦੀ ਬਣਾਵਾਂ, ਡਰਾਈਵਰ ਵਾਲੀ ਬੋਲੀ। ਬਿਲਕੁਲ ਇਸੇ ਤਰੀਕੇ ਦੇ ਨਾਲ ਗੁਰੂ ਸਾਹਿਬ ਬਾਣੀ ਵਿੱਚ ਪਰੌਡਾਵਾਦ ਦਾ ਢੰਗ ਵਰਤਦੇ ਨੇ। ਦਿਸ ਇਜ਼ ਟੈਕਨੀਕ। ਕਿਉਂ? ਕਿਉਂਕਿ ਗੁਰੂ ਸਾਹਿਬ ਬਾਣੀ ਦੇ ਰਾਹੀਂ ਇਹ ਚਾਹੁੰਦੇ ਸਨ ਕਿ ਹਰ ਕੋਮਨ ਮੈਨ ਨੂੰ, ਜਿਸ ਅਸੀਂ ਕਹਿ ਸਕਦੇ ਹਾਂ, ਹਰ ਲੇ ਮੈਨ ਨੂੰ ਸੱਚ ਸਮਝ ਆ ਸਕੇ, ਧਰਮ ਕਿਸੇ ਦੀ ਮਨੋਪਲੀ ਨਾ ਰਹੇ, ਹਰ ਇਨਸਾਨ ਨੂੰ ਸਮਝ ਆ ਸਕੇ, ਅਮੀਰ ਗਰੀਬ ਛੋਟਾ ਵੱਡਾ ਗੋਰਾ ਕਾਲਾ ਆਸਤਿਕ ਨਾਸਤਿਕ ਸਭ ਨੂੰ ਸਮਝ ਆ ਸਕੇ। ਇਸ ਕਰਕੇ ਗੁਰੂ ਸਾਹਿਬ ਪਰੌਡਾਵਾਦ ਦਾ ਢੰਗ ਵਰਤਦੇ ਹਨ। ਅਸੀਂ ਪਰੌਡਾਵਾਦ ਦੇ ਢੰਗ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚੋਂ ਵੀ ਸਮਝਾਂਗੇ ਕਿ ਕਿਸ ਤਰ੍ਹਾਂ ਮਿਸਾਲਾਂ ਦੇ ਦੇ ਕੇ ਗੁਰੂ ਸਾਹਿਬ ਨੇ ਉਹ ਢੰਗ ਵਰਤਿਆ। ਪਰ ਉਸਦੀ ਬੋਲੀ, ਉਸਦੀ ਵੋਕੈਬਲਰੀ ਨੂੰ ਯੂਜ਼ ਕਰਕੇ ਆਪਣਾ ਸੱਚ ਵਿੱਚ ਰੱਖ ਦਿੱਤਾ। ਫਰਜ਼ ਕਰੋ ਗੁਰੂ ਸਾਹਿਬ ਕਿਸੇ ਖੇਤੀ ਕਰਨ ਵਾਲੇ ਇਨਸਾਨ ਕੋਲ ਜਾਂਦੇ ਨੇ, ਤਾਂ ਹੁਣ ਉਹਨਾਂ ਨੂੰ ਪਤਾ ਹੈ ਇਹਦੀ, ਇਹਨੂੰ ਧਰਤੀ ਦੀ ਗੱਲ ਸਮਝ ਆਉਂਦੀ ਹੈ, ਇਹਨੂੰ ਬੀਜ ਬੋਣ ਦੀ ਗੱਲ ਸਮਝ ਆਉਂਦੀ ਹੈ, ਇਹਨੂੰ ਧਰਤੀ ਉੱਤੇ ਉਹ ਜੋ ਫਰਟੀਲਾਈਜ਼ਰ ਪਾਉਣ ਦੀ ਔਰ ਸੁਹਾਗਾ ਪਾਉਣ ਦੀ ਗੱਲ ਸਮਝ ਆਉਂਦੀ ਹੈ। ਤਾਂ ਗੁਰੂ ਸਾਹਿਬ ਉਹਨੂੰ ਕਹਿੰਦੇ ਨੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਗੱਲ ਕਿਸਾਨ ਦੀ ਬੋਲੀ ਵਿੱਚ ਵਰਤੀ ਹੈ, ਪਰ ਦੱਸਿਆ ਤੂੰ ਆਪਣੇ ਜ਼ਿੰਦਗੀ ਵਿੱਚ ਆਪਣੀ ਆਤਮਾ ਰੂਪੀ ਧਰਤੀ 'ਤੇ ਰੱਬ ਦਾ ਨਾਂ ਬੀਜ, ਸੱਚ ਦਾ ਬੀਜ ਬੋ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਹੁਣ ਇੰਝ ਹੀ ਜੇਕਰ ਗੁਰੂ ਸਾਹਿਬ ਜਾਂਦੇ ਨੇ ਕਿਸੇ ਬਿਜ਼ਨਸ ਕਰਨ ਵਾਲੇ ਮਨੁੱਖ ਕੋਲ, ਵਪਾਰ ਕਰਨ ਵਾਲੇ, ਤਾਂ ਉਸ ਨੂੰ ਕਹਿੰਦੇ ਨੇ ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਭੈ ਖੇਪ ਤੁਮਾਰੀ। ਬਈ ਜੇ ਤੂੰ ਵਪਾਰ ਕਰਨਾ ਹੀ ਹੈ ਤਾਂ ਸੱਚ ਦਾ ਵਪਾਰ ਕਰ। ਲਫਜ਼ ਵਪਾਰ ਵਰਤ ਲਿਆ, ਪਰ ਸਮਝਾਇਆ ਕਿ ਪਰੌਡਾਵਾਦ ਨਾਲ ਸੱਚ। ਉਸਨੂੰ ਹੀ ਕਹਿੰਦੇ ਨੇ ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਭੈ ਖੇਪ ਤੁਮਾਰੀ। ਅਤੇ ਜਾਂ ਕਹਿੰਦੇ ਨੇ ਸ਼ਾਹ ਵਪਾਰੀ ਦੁਆਰਾ ਆਏ, ਬਈ ਆਪਕੇ ਦਰਵਾਜ਼ੇ 'ਤੇ ਵਪਾਰੀ ਆਇਆ, ਵੱਖਰ ਕਾਢੋ ਸੌਦਾ ਕਰਾਏ। ਪਰੌਡਾਵਾਦ ਦੀ ਟੈਕਨੀਕ ਵਿੱਚ ਹੀ ਗੁਰੂ ਸਾਹਿਬ ਇੱਕ ਟਾਂਗੇ ਵਾਲੇ ਦਾ ਸੀਨ ਬਣਾ ਕੇ ਪੇਸ਼ ਕਰਦੇ ਨੇ। ਕਹਿੰਦੇ ਨੇ ਕੋ ਬੰਜਾਰੋ ਰਾਮ ਕੋ, ਕੋਈ ਵਣਜਾਰਾ ਹੋ, ਰਾਮ ਕੋ ਸੱਚ ਦੇ ਨਾਮ ਦਾ ਭਗਵਾਨ ਦਾ। ਕੋਈ ਵਣਜ ਕਰਨਾ ਚਾਹੁੰਦਾ ਹੋਏ, ਕੋ ਵਣਜਾਰੋ ਰਾਮ ਕੋ ਮੇਰਾ ਟਾਂਡਾ ਲਾ ਦਿਆ ਜਾਏ ਰੇ, ਮੇਰਾ ਟਾਂਗਾ ਜਾ ਰਿਹਾ ਕਿਸਮ ਦਾ, ਟਾਂਡਾ ਲਾ ਦਿਆ ਜਾਏ ਮੀਨਸ ਮੈਂ ਆਪਣਾ ਇਹ ਸਭ ਕੁਝ ਸਮਾਂ ਲਜਾ ਰਿਹਾ, ਪਰ ਇਹਦੇ ਵਿੱਚ ਕੀ ਹੈ, ਸੱਚ ਦੇ ਨਾਮ ਦੀ। ਜਿਸ ਤਰ੍ਹਾਂ ਇੱਕ ਜਗ੍ਹਾ ਕਹਿੰਦੇ ਨੇ ਮੈਂ ਬੰਜਾਰਨ ਰਾਮ ਕੀ, ਇਹ ਸਾਰਾ ਢੰਗ ਗੁਰੂ ਸਾਹਿਬ ਬਾਣੀ ਦੇ ਪਰੌੜਾਵਾਦ ਦੇ ਢੰਗ ਨਾਲ ਵਰਤਦੇ ਨੇ। ਸਾਨੂੰ ਬਾਣੀ ਦੇ ਵਿੱਚੋਂ ਇਹ ਪਰੌੜਾਵਾਦ ਦੇ ਵਰਤੇ ਗਏ ਢੰਗ ਨੂੰ ਸਮਝਣਾ। ਹੁਣ ਉਸ ਨੂੰ ਗੁਰੂ ਸਾਹਿਬ ਕਿਸ ਤਰ੍ਹਾਂ ਵਰਤਦੇ ਨੇ, ਗੁਰੂ ਸਾਹਿਬ ਜੀ ਦੀ ਥੋੜ੍ਹੀ ਥੋੜ੍ਹੀ ਡੈਫੀਨੇਸ਼ਨ ਸਮਝਦੇ ਹਾਂ, ਤਾਂ ਕਿ ਸਾਨੂੰ ਇਸ ਸ਼ਬਦ ਦੇ ਬਾਰੇ ਜੋ ਭੁਲੇਖੇ ਪਏ ਹੋਏ ਨੇ। ਭੁਲੇਖੇ ਕੀ ਪਏ ਨੇ ਮੈਂ ਪਹਿਲਾਂ ਇੱਕ ਵਾਰੀ ਫਿਰ ਸਮਝ ਲਾਂ। ਭੁਲੇਖਾ ਪਿਆ ਹੋਇਆ ਕਿ ਅਗਰ ਮਰਨ ਵੇਲੇ ਫਲਾਣੇ ਪਾਸੇ ਧਿਆਨ ਕੀਤਾ ਤਾਂ ਤੁਸੀਂ ਫਲਾਣੀ ਜੂਨ ਨਹੀਂ ਚਲੇ ਜਾਓਗੇ, ਅੰਤਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੇ ਤਾਂ ਇਹ ਹੋ ਜਾਏਗਾ, ਤੁਸੀਂ ਫਲਾਣੀ ਜੂਨ ਵਿੱਚ ਪੈ ਜਾਓਗੇ। ਅੰਤਕਾਲ ਜੇ ਤੁਸੀਂ ਉਹ ਸਿਮਰੋਗੇ, ਉਹ ਯਾਦ ਕਰੋਗੇ, ਉਹ ਚਿੰਤਾ ਵਿੱਚ ਰਹੋਗੇ ਤਾਂ ਫਲਾਣੀ ਜੂਨ ਵਿੱਚ ਚਲੇ ਜਾਓਗੇ, ਇਹ ਭੁਲੇਖਾ ਪਿਆ ਹੋਇਆ। ਸੋ ਸਾਨੂੰ ਇਸ ਭੁਲੇਖੇ ਨੂੰ ਕਲੀਅਰ ਕਰਨ ਵਾਸਤੇ ਪਹਿਲਾਂ ਥੋੜ੍ਹਾ ਜਿਹਾ ਇਸ ਸ਼ਬਦ ਦੇ ਵਿਚਕਾਰ ਵਰਤੀ ਗਈ ਟੈਕਨੀਕ ਨੂੰ ਸਮਝਣਾ ਪਏਗਾ। ਅਸੀਂ ਅੱਜ ਦੇ ਸ਼ਬਦ ਨੂੰ ਬਹੁਤ ਸਹਿਜ ਨਾਲ ਭਾਵ ਆਸਤਾ ਆਸਤਾ ਸਮਝਣਾ ਹੈ, ਕਿਉਂਕਿ ਇਸ ਸ਼ਬਦ ਵਿੱਚ ਬਹੁਤ ਭਾਰੀ ਭੁਲੇਖਾ ਪੈ ਸਕਦਾ ਹੈ ਜੇਕਰ ਅਸੀਂ ਇਸਨੂੰ ਓਪਰੀ ਨਜ਼ਰ ਨਾਲ ਸਮਝੀਏ। ਇਸ ਕਰਕੇ ਸ਼ਬਦ ਦੇ ਅਰਥ ਕਰਨ ਤੋਂ ਪਹਿਲਾਂ ਗੁਰਬਾਣੀ ਦੇ ਸਿਧਾਂਤ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਣਤਰ ਅਤੇ ਰਹਾਉ ਦੀ ਟੈਕਨੀਕ, ਇਹ ਸਾਰਾ ਕੁਝ ਸਾਨੂੰ ਸਮਝਣਾ ਹੋਏਗਾ। ਅਸੀਂ ਸਭ ਤੋਂ ਪਹਿਲਾਂ ਪੁਆਇੰਟ ਸਮਝ ਰਹੇ ਹਾਂ ਪਰੌੜਾਵਾਦ ਕੀ ਹੁੰਦਾ, ਅਤੇ ਪਰੌੜਾਵਾਦ ਦੇ ਢੰਗ ਨੂੰ ਸਮਝਣ ਵਾਸਤੇ ਅਸੀਂ ਗੁਰਬਾਣੀ ਦਾ ਥੋੜ੍ਹਾ ਜਿਹਾ ਸਹਾਰਾ ਲੈ ਰਹੇ ਹਾਂ। ਉਹ ਕਿਉਂ? ਕਿਉਂਕਿ ਜੋ ਇਸ ਸ਼ਬਦ ਵਿੱਚ ਲਫਜ਼ ਵਰਤੇ ਗਏ ਹਨ ਉਹਨਾਂ ਦੇ ਨਾਲ ਇੰਝ ਲੱਗਦਾ ਜਿਸ ਤਰ੍ਹਾਂ ਕਿ ਕੋਈ ਕਿਆਫਾ ਲਗਾ ਕੇ ਕੋਈ ਗੈਸ ਕਰਕੇ ਦੱਸਿਆ ਜਾ ਰਿਹਾ ਕਿ ਅੰਤਕਾਲ ਜੇ ਤੁਸੀਂ ਇਹ ਸੋਚੋਗੇ ਤਾਂ ਮਰਨ ਤੋਂ ਬਾਅਦ ਫਲਾਣੀ ਜੂਨ ਨਹੀਂ ਚਲੇ ਜਾਓਗੇ, ਜੋ ਉਹ ਸੋਚੋਗੇ ਤਾਂ ਮਰਨ ਤੋਂ ਬਾਅਦ ਫਲਾਣੀ ਜੂਨ ਨਹੀਂ ਚਲੇ ਜਾਓਗੇ। ਇਸ ਤਰੀਕੇ ਦਾ ਇੱਕ ਭੁਲੇਖਾ ਪੈਂਦਾ। ਉਸ ਭੁਲੇਖੇ ਨੂੰ ਕਲੀਅਰ ਕਰਨ ਵਾਸਤੇ ਸਾਨੂੰ ਬਾਣੀ ਦੀ ਬੋਲੀ ਸ਼ੈਲੀ ਔਰ ਪਰੌੜਾਵਾਦ ਦਾ ਢੰਗ ਸਮਝਣਾ। ਸੋ ਅਸੀਂ ਇਹ ਸਮਝ ਰਹੇ ਸਾਂ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਵਪਾਰੀ ਕੋਲ ਜਾਂਦੇ ਨੇ ਤਾਂ ਵਪਾਰ ਦੇ ਲਫਜ਼ ਯੂਜ਼ ਕਰਦੇ ਨੇ, ਇਸ ਤਰ੍ਹਾਂ ਹੀ ਜੇ ਗੁਰੂ ਸਾਹਿਬ ਪੰਡਿਤ ਕੋਲ ਜਾਂਦੇ ਨੇ ਤਾਂ ਪੰਡਿਤ ਦੀ ਰੋਜ਼ਮਰਾ ਦੀ ਜ਼ਿੰਦਗੀ ਦੇ ਜੋ ਲਫਜ਼ ਹਨ ਉਹ ਵਰਤਦੇ ਹਨ। ਜੇਕਰ ਗੁਰੂ ਸਾਹਿਬ ਮੁਸਲਮਾਨ ਕੋਲ ਜਾਂਦੇ ਨੇ ਤਾਂ ਉਹਦੇ ਕੋਲ ਯਾ ਕਰਜ਼ ਗੁਫਤਮ ਇਸ ਤਰੀਕੇ ਦੇ ਨਾਲ ਹੱਕ ਹਲਾਲ ਦੀ ਮੁਸਲਮਾਨ ਦੀ ਇੱਕ ਨਮਾਜ਼ ਦੀ ਗੱਲਾਂ ਕਰਦੇ ਹਨ, ਪਰ ਦੱਸਣਾ ਸੱਚ ਚਾਹੁੰਦੇ ਹਨ। ਇਸ ਤਰ੍ਹਾਂ ਹੀ ਅਸੀਂ ਇਸ ਸ਼ਬਦ ਦੇ ਵਿੱਚ ਜੇਕਰ ਆਇਆ ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ, ਇਹ ਤਾਂ ਸ਼ਬਦ ਦਾ ਰਹਾਉ, ਤਾਂ ਰਹਾਉ ਤੋਂ ਇਲਾਵਾ ਬਾਕੀ ਜਿਹੜਾ ਸ਼ਬਦ ਹੈ ਉਹ ਅਸੀਂ ਸਰਫੇਸ ਮੀਨਿੰਗਸ 'ਤੇ ਅਨਮਤੀਆਂ ਦੀ ਐਨਕ ਲਗਾ ਕੇ ਸ਼ਬਦ ਨੂੰ ਸਮਝਦੇ ਰਹਿੰਦੇ ਹਾਂ ਅਤੇ ਭੁਲੇਖੇ 'ਚ ਪਏ ਰਹਿੰਦੇ ਹਾਂ। ਸਾਨੂੰ ਇਸ ਸ਼ਬਦ ਦੇ ਨੂੰ ਸਮਝਣ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਐਨਕ ਲਾਣੀ ਪਏਗੀ। ਵੀ ਡੋਂਟ ਹੈਵ ਟੂ ਬੋਰੋ ਐਨੀਥਿੰਗ ਫਰੋਮ ਐਨੀਵੇਅਰ, ਬੋਰੋਡ ਨੌਲੇਜ ਦੇ ਨਾਲ ਇਸਨੂੰ ਗੁਰੂ ਸਾਹਿਬ ਤੋਂ ਪਹਿਲੀ ਪ੍ਰਚਲਿਤ ਜਿਹੜੀ ਵਿਚਾਰਧਾਰਾ ਹੈ ਜੇਕਰ ਉਹਦੇ ਨਾਲ ਸਮਝਾਂਗੇ ਤਾਂ ਭੁਲੇਖਾ ਖਾ ਜਾਂਗੇ। ਫਰਜ਼ ਕਰੋ ਗੁਰੂ ਸਾਹਿਬ ਆਪਣੀ ਬੋਲੀ ਵਰਤਦੇ ਨੇ, ਕਿਸ ਤਰ੍ਹਾਂ ਦੁਨੀਆ ਸਮਝਦੀ ਹੈ, ਅੰਨੇ ਉਸਨੂੰ ਕਹਿੰਦੇ ਹਨ ਜਿਨ੍ਹਾਂ ਦੀਆਂ ਅੱਖਾਂ ਨਹੀਂ ਹਨ। ਐਵਰੀਬਾਡੀ ਸੇਜ਼ ਹੀ ਡਜ਼ਨਟ ਹੈਵ ਆਈ ਸਾਈਟ ਔਰ ਹੀ ਕੈਨ ਨੋਟ ਸੀ ਸੋ ਹੀ ਇਜ਼ ਬਲਾਈਂਡ, ਤਾਂ ਦੁਨੀਆ ਕਹਿੰਦੀ ਹੈ ਜਿਸ ਮਨੁੱਖ ਦੇ ਇੱਥੇ ਅੱਖਾਂ ਨਹੀਂ ਹਨ ਜਾਂ ਜਿਹੜਾ ਇਹਨਾਂ ਅੱਖਾਂ ਤੋਂ ਦੇਖ ਨਹੀਂ ਸਕਦਾ ਉਹ ਅੰਨਾ ਹੈ। ਪਰ ਗੁਰੂ ਸਾਹਿਬ ਆਪਣੀ ਬੋਲੀ ਵਿੱਚ ਕਿਸ ਨੂੰ ਅੰਨਾ ਕਹਿੰਦੇ ਨੇ? ਕਹਿੰਦੇ ਨੇ ਅੰਨੇ ਸੇ ਨਾ ਆਖੀਐ ਜਿਨ ਮੁੱਖ ਲੋਇਣ ਨਾ ਏ, ਉਹਨਾਂ ਨੂੰ ਅੰਨਾ ਨਹੀਂ ਕਹਿੰਦੇ ਨੇ ਜਿਨ੍ਹਾਂ ਦੇ ਅੱਖਾਂ ਨਹੀਂ ਹਨ। ਫਿਰ ਗੁਰੂ ਸਾਹਿਬ ਆਪਣੇ ਪਰੌੜਾਵਾਦ ਦੀ ਟੈਕਨੀਕ ਵਰਤ ਕੇ ਅੰਨੇ ਦੀ ਡੈਫੀਨੇਸ਼ਨ ਸਮਝਾਉਂਦੇ ਨੇ। ਕਹਿੰਦੇ ਨੇ ਅੰਨੇ ਸੇਈ ਨਾਨਕਾ ਖਸਮੋ ਕੁੱਥੇ ਜਾਏ, ਜਿਹੜੇ ਸੱਚ ਤੋਂ ਸੱਚੇ ਰੱਬ ਤੋਂ ਟੁੱਟੇ ਹੋਏ ਹਨ, ਜਿਹੜੇ ਸੱਚੇ ਜੀਵਨ ਤੋਂ ਸੱਚ ਦੀ ਵਿਚਾਰ ਤੋਂ ਆਈਡੀਅਲ ਲਾਈਫ ਤੋਂ ਖੁੰਝੇ ਹੋਏ ਹਨ, ਡ੍ਰਿਫਟਿਡ ਹਨ, ਉਹ ਅੰਧੇ ਹਨ। ਜਦੋਂ ਅਸੀਂ ਕਿਸੇ ਨੂੰ ਕਹਿੰਦੇ ਹਾਂ ਕਿਆ ਦੇਖ ਕੇ ਨਹੀਂ ਚਲਤਾ ਅੰਧਾ ਹੋ ਗਿਆ, ਉਹ ਮੈਨੂੰ ਕਰਨਾ ਥੋੜ੍ਹੀ ਨਾ ਹੁੰਦਾ, ਉਹ ਸਿਰਫ ਕੀ ਆਪਣੀ ਕੋਮਨ ਸੈਂਸ ਯੂਜ਼ ਨਹੀਂ ਕਰ ਰਿਹਾ, ਹੀ ਇਜ਼ ਨੋਟ ਪ੍ਰੈਜੈਂਟ ਦੇਅਰ ਔਰ ਹੀ ਇਜ਼ ਨੋਟ ਰੇਡੀ ਟੂ ਵਰਕ ਅਕੋਰਡਿੰਗ ਟੂ ਟਰੁੱਥ। ਅੰਨੇ ਤੋਂ ਇਲਾਵਾ ਗੁਰੂ ਸਾਹਿਬ ਕਹਿੰਦੇ ਹਨ ਜਿਸ ਮਨੁੱਖ ਦੇ ਇੱਥੇ ਫੇਸ 'ਤੇ ਨੱਕ ਕੱਟਿਆ ਹੋਵੇ, ਜਿਸ ਤਰ੍ਹਾਂ ਸਰੂਪ ਨਖਾ ਦਾ ਕਹਿੰਦੇ ਨੱਕ ਕੱਟਿਆ ਹੋਇਆ, ਗੁਰੂ ਸਾਹਿਬ ਉਹਦੀ ਡੈਫੀਨੇਸ਼ਨ ਦਿੰਦੇ ਨੇ ਆਪਣੀ ਲੈਂਗੁਏਜ 'ਚ। ਦੁਨੀਆ ਸਮਝਦੀ ਹੈ ਜਿਹਦਾ ਨੱਕ ਕੱਟਿਆ ਹੋਏ ਉਹਨੂੰ ਨੱਕਟੀ ਕਹਿੰਦੇ ਨੇ, ਪਰ ਗੁਰੂ ਸਾਹਿਬ ਕਿਸ ਨੂੰ ਨੱਕਟੀ ਕਹਿੰਦੇ ਨੇ? ਮਨਮੁੱਖ। ਮਨਮੁੱਖ ਕੌਣ ਹੁੰਦਾ? ਜਿਹੜਾ ਆਪਣੇ ਮਨ ਦੀ ਸੁਣੇ, ਸੱਚ ਦੀ ਨਾ ਸੁਣੇ, ਗੁਰੂ ਦੀ ਨਾ ਸੁਣੇ। ਤਾਂ ਹੁਣ ਗੁਰੂ ਸਾਹਿਬ ਕਹਿੰਦੇ ਨੇ ਮਨਮੁੱਖ ਕਾਇਰ ਕਰੂਪ ਹੈ, ਮਨਮੁੱਖ ਕਾਇਰ ਹੈ, ਕਰੂਪ ਹੈ, ਬਿਨ ਨਾਵੇਂ ਨੱਕ ਨਾ ਹੈ, ਉਹਦਾ ਨੱਕ ਨਹੀਂ ਹੈ ਕਿਉਂਕਿ ਉਹ ਸੱਚ ਨਾਲ ਜੁੜਿਆ ਨਹੀਂ ਹੋਇਆ। ਅਤੇ ਦੂਜੇ ਪਾਸੇ ਕਬੀਰ ਸਾਹਿਬ ਇਸੀ ਬੋਲੀ ਨੂੰ ਵਰਤਦੇ ਨੇ, ਇਸੇ ਢੰਗ ਨੂੰ। ਕਬੀਰ ਸਾਹਿਬ ਕਹਿੰਦੇ ਨੇ ਮੈਨੂੰ ਤਾਂ ਸੱਚ ਜੀਵਨ ਜੀਣ ਦਾ ਸ਼ੌਂਕ ਹੈ, ਦਿਖਾਵੇ ਦਾ ਸ਼ੌਂਕ ਨਹੀਂ ਹੈ, ਮੈਂ ਸ਼ੋਅ ਆਫ ਨਹੀਂ ਕਰਦਾ। ਦੁਨੀਆ ਸ਼ੋਅ ਆਫ ਕਰਦੀ ਹੈ ਅਤੇ ਸ਼ੋਅ ਆਫ ਕਰਕੇ ਦੁਨੀਆ ਉਸਦੀ ਵਾਹਵਾ ਵੀ ਮੰਗਦੀ ਹੈ ਅਤੇ ਵਾਹਵਾ ਵੀ ਸੁਣਨਾ ਚਾਹੁੰਦੀ ਹੈ। ਸ਼ੋਅ ਆਫ ਇਸ ਕਰਕੇ ਕਰਦੀ ਹੈ ਕਿ ਬਰਾਦਰੀ 'ਚ ਨੱਕ ਰਹਿ ਜਾਏ, ਪਰ ਫਿਰ ਬਰਾਦਰੀ 'ਚ ਵਾਹਵਾ ਵੀ ਹੋਵੇ, ਇਸ ਕਰਕੇ ਕੰਨਾਂ ਨਾਲ ਸੁਣਨਾ ਵੀ ਚਾਹੁੰਦੀ ਹੈ। ਅਤੇ ਕਬੀਰ ਸਾਹਿਬ ਕਹਿੰਦੇ ਨੇ ਇਸ ਕਿਸਮ ਦੀ ਵਿਚਾਰਧਾਰਾ ਵਾਲੀ ਜਿਹੜੀ ਸੋਚਣੀ ਵਾਲੀ ਜੀਵਨੀ ਹੈ ਨਾ, ਉਹ ਮੈਂ ਨਾ ਨਾਕੋਂ ਕਾਟੀ ਕਾਨੋਂ ਕਾਟੀ, ਮੈਂ ਇਹ ਛੋੜ ਦਿੱਤੀ। ਐਸੀ ਜੀਵਨੀ ਪਰੌੜਾਵਾਦ। ਹੁਣ ਪਰੌੜਾਵਾਦ ਦੇ ਢੰਗ ਨੂੰ ਜੇਕਰ ਬਾਣੀ 'ਚੋਂ ਥੋੜ੍ਹਾ ਥੋੜ੍ਹਾ ਸਮਝਦੇ ਜਾਈਏ, ਇਸ ਸ਼ਬਦ ਵਿੱਚ ਲਫਜ਼ ਆਇਆ ਅੰਤਕਾਲ, ਅਸੀਂ ਸਾਰਾ ਸਮਝਾਂਗੇ ਕਿ ਅੰਤਕਾਲ ਕੀ ਹੁੰਦਾ। ਆਮ ਦੁਨੀਆ ਸਮਝਦੀ ਹੈ ਅੰਤਕਾਲ ਦਾ ਮਤਲਬ ਜਿਸ ਵੇਲੇ ਮਨੁੱਖ ਸਰੀਰਕ ਤੌਰ 'ਤੇ ਮਰਨ ਲੱਗਾ ਹੈ, ਦ ਮੂਮੈਂਟ ਵੀ ਆਰ ਅਬਾਊਟ ਟੂ ਡਾਈ, ਉਹਨੂੰ ਦੁਨੀਆ ਸਮਝਦੀ ਹੈ ਅੰਤ ਸਮੇਂ ਆ ਗਿਆ। ਇਸ ਸ਼ਬਦ ਵਿੱਚ ਇਹ ਲਫਜ਼ ਬਾਰ ਬਾਰ ਵਰਤਿਆ ਗਿਆ ਅੰਤਕਾਲ, ਕਾਲ ਦੇ ਲੱਲੇ ਨੂੰ ਸਿਆਰੀ ਹੈ, ਅੰਤਕਾਲ ਮੀਨਸ ਅੰਤ ਕੇ ਸਮੇਂ। ਪਰ ਗੁਰੂ ਸਾਹਿਬ ਜਿਸ ਤਰ੍ਹਾਂ ਅੰਨੇ ਦੀ ਡੈਫੀਨੇਸ਼ਨ ਦਿੰਦੇ ਨੇ, ਨਕਟੇ ਦੀ ਡੈਫੀਨੇਸ਼ਨ ਦਿੰਦੇ ਨੇ, ਇਸ ਤਰ੍ਹਾਂ ਗੁਰੂ ਸਾਹਿਬ ਮਰ ਜਾਣ ਦੀ ਡੈਫੀਨੇਸ਼ਨ ਦਿੰਦੇ ਨੇ ਕਿ ਅੰਤਕਾਲ ਮਰ ਜਾਣਾ ਕੀ ਹੁੰਦਾ, ਸਰੀਰਕ ਤੌਰ 'ਤੇ ਨਹੀਂ, ਕਿਵੇਂ ਜਿਸ ਤਰ੍ਹਾਂ ਅਸੀਂ ਰੋਜ਼ ਰਰਾਸਾਂ ਵਿੱਚ ਪੜ੍ਹਦੇ ਹਾਂ, ਆਖਾਂ ਜੀਵਾਂ, ਜੇਕਰ ਰੱਬ ਜੀ ਮੈਂ ਤੁਹਾਨੂੰ ਯਾਦ ਰੱਖਦਾ, ਗੋਡ ਖੁਦਾ ਜੀ ਵਾਹਿਗੁਰੂ ਜੀ ਅੱਲਾ ਜੀ, ਜੇ ਮੈਂ ਤੁਹਾਨੂੰ ਯਾਦ ਰੱਖਦਾ ਨਾ ਤਾਂ ਇੰਝ ਹੈ ਜਿਵੇਂ ਕਿ ਮੈਂ ਜੀ ਰਿਹਾ, ਅਤੇ ਜੇ ਮੈਂ ਤੁਹਾਨੂੰ ਯਾਦ ਨਹੀਂ ਰੱਖਦਾ ਨਾ, ਵਿਸਰੈ ਮਰ ਜਾਊਂ, ਇਹਦਾ ਮਤਲਬ ਜਦੋਂ ਅਸੀਂ ਰੱਬ ਨੂੰ ਵਿਸਾਰ ਦਿੰਦੇ ਹਾਂ ਤਾਂ ਅਸੀਂ ਮਰ ਗਏ। ਉਹ ਵਿਸਾਰ ਦਿੰਦੇ ਹਾਂ ਵਾਲਾ ਜਿਹੜਾ ਪਲ ਹੈ ਨਾ, ਦੈਟ ਇਜ਼ ਇਟ ਸੈਲਫ ਅੰਤਕਾਲ। ਬਸ ਅਸੀਂ ਇਸ ਤਰੀਕੇ ਦੇ ਨਾਲ ਇਸ ਸ਼ਬਦ 'ਚੋਂ ਪਰੌੜਾਵਾਦ ਦਾ ਢੰਗ ਸਮਝਦੇ ਜਾਂਦੇ ਹਾਂ, ਗੁਰਬਾਣੀ ਦਾ ਲਹਿਜ਼ਾ, ਸ਼ੈਲੀ, ਢੰਗ, ਬਣਤਰ, ਤਰੀਕਾ। ਹੁਣ ਗੁਰੂ ਸਾਹਿਬ ਨੂੰ ਪੁੱਛਦੇ ਹਾਂ, ਸਾਰੀ ਦੁਨੀਆ ਸਮਝਦੀ ਹੈ ਕਿ ਬਹੁਤ ਦਿਨ ਮੀਨਸ ਮੈਨੀ ਡੇਜ਼, ਗੁਰੂ ਸਾਹਿਬ ਕਹਿੰਦੇ ਨੇ ਇੱਕ ਘੜੀ ਦਿਨਸ ਮੋਕੋ ਬਹੁਤ ਦਿਹਾੜੇ, ਮਨ ਨਾ ਰਹਿ ਕੈਸੇ ਮਿਲੋ ਪਿਆਰੇ। ਹੁਣ ਗੁਰੂ ਸਾਹਿਬ ਆਪਣੀ ਬੋਲੀ ਵਿੱਚ ਇੱਕ ਘੜੀ ਨੂੰ ਬਹੁਤ ਦਿਨਾਂ ਦੇ ਬਰਾਬਰ ਸਮਝਦੇ ਨੇ, ਇਹਦਾ ਮਤਲਬ ਗੁਰੂ ਸਾਹਿਬ ਦੀ ਇੱਕ ਘੜੀ ਮੀਨਸ ਮੈਨੀ ਡੇਜ਼, ਵਿਛੋੜੇ ਦਾ ਦਰਦ ਸੁਣਾ ਰਹੇ ਨੇ। ਪਰੌੜਾਵਾਦ ਦਾ ਢੰਗ ਕਹਿੰਦੇ ਨੇ ਇੱਕ ਨਿਮਕ ਜੇ ਬਿਸਰੈ ਸਵਾਮੀ, ਇੱਕ ਨਿਮਕ, ਨਿਮਕ ਹੀ ਹੁੰਦਾ ਇਹ ਅੱਖ ਦਾ ਪਲਕ ਜਿਹੜੀ ਹੈ ਨਾ, ਜਦੋਂ ਇਹ ਝਪਕਦੀ ਹੈ ਅੱਖ ਦਾ ਇੱਕ ਫੋਰ, ਇਹਨੂੰ ਨਿਮਕ ਵੀ ਕਹਿੰਦੇ ਨੇ। ਇੱਕ ਨਿਮਕ ਜੇ ਬਿਸਰੈ ਸਵਾਮੀ, ਜੇ ਇਤਨੀ ਦੇਰ ਲਈ ਵੀ ਸੱਚ ਭੁੱਲ ਜਾਏ, ਰੱਬ ਜੀ ਵਿਸਰ ਜਾਣ ਸਾਡੀ ਲਾਈਫ 'ਚੋਂ, ਤਾਂ ਪਤਾ ਕੀ ਹੁੰਦਾ, ਜਾਣੋ ਕੋਟ ਦਿਨਸ ਲੱਖ ਬਰੀਆ, ਬਰੀਆ ਮੀਨਸ ਵਰਸ਼, ਮੈਨੀ ਮੈਨੀ ਈਅਰਸ, ਲੱਖੋਂ ਸਾਲ, ਅਗਰ ਮੇਰੇ ਕੋ ਭਗਵਾਨ ਜੀ ਆਪ ਇੱਕ ਨਿਮਕ ਕੇ ਲਈ ਵੀ ਆਂਖ ਕੀ ਪਲਕ ਕੇ ਝਪਕਾਨੇ ਕੇ ਸਮੇਂ ਤੱਕ ਭੁੱਲ ਜਾਤੇ ਹੋ ਨਾ, ਮੇਰੇ ਜੀਵਨ ਮੇਂ ਸੇ ਮੁਝਕੋ ਵਿਸਰ ਜਾਤਾ ਹੈ ਨਾ, ਤੋ ਯੇ ਐਸੇ ਹੈ ਜਾਣੋ ਕੋਟ ਦਿਨਸ, ਕਰੋੜਾਂ ਦਿਨਸ, ਲੱਖ ਬਰੀਆਂ, ਲੱਖੋ ਸਾਲ ਲੱਗਦੇ ਹੈ। ਇਹ ਤਾਂ ਪਰਲੋਕ ਦੀ ਬੋਲੀ ਹੈ, ਜਿਹੜੀ ਵੀ ਧਾਰਮਿਕ ਬੋਲੀ ਵਿੱਚ ਲਫਜ਼ ਯੂਜ਼ ਕੀਤੇ ਜਾਂਦੇ ਨਾ, ਇਹ ਪਰਲੋਕਿਕ ਬਣਤਰ ਹੈ ਬਾਣੀ ਦੀ। ਚੰਗੇ ਗੁਣਾਂ ਨੂੰ ਪਰਲੋਕ ਦੇ ਲਫਜ਼ ਕਹਿੰਦੇ ਨੇ, ਚੰਗਾ ਜੀਵਨ ਮੀਨਸ ਪਰਲੋਕ ਸੁਹੇਲੇ, ਅਸੀਂ ਮੈਟੀਰੀਅਲ ਵਰਲਡ ਵਿੱਚ ਆਪਣੇ ਆਪ ਨੂੰ ਮਿਹਨਤ ਕਰਕੇ ਖੜ੍ਹੇ ਹੋਈਏ, ਦਸਾਂ ਨੌਵਾਂ ਦੀ ਕਿਰਤ ਕਰੀਏ, ਮਿਹਨਤ ਦੀ ਕਮਾਈ ਕਰੀਏ, ਅਤੇ ਕਰਦਿਆਂ ਕਰਦਿਆਂ ਨਾਲ ਸਾਡਾ ਜੀਵਨ ਆਈਡੀਅਲ ਇਨਸਾਨ ਵਾਲਾ ਹੋਵੇ, ਫੁੱਲ ਆਫ ਹਿਊਮੈਨਿਟੀ ਹੋਵੇ, ਤਾਂ ਪਤਾ ਕੀ ਹੋਇਆ, ਇਹ ਜੀਂਦੇ ਜੀ ਹੀ ਲੋਕ ਸੁਖੀ ਹੈ ਪਰ ਲੋਕ ਸੁਹੇਲੇ ਵਾਲਾ ਜੀਵਨ ਹੋ ਗਿਆ। ਹੁਣ ਇਹ ਪਰਲੋਕ ਦੀ ਬੋਲੀ ਦੇ ਵਿੱਚ ਮੈਂ ਇੱਕ ਗੱਲ ਸੁਣ ਰਿਹਾ ਸਾਂ। ਇੱਕ ਬੱਚਾ ਕਹਿੰਦਾ, ਗੋਡ ਕੈਨ ਯੂ ਹੈਲਪ ਮੀ, ਓ ਮਾਈ ਡੀਅਰ ਗੋਡ, ਓ ਮਾਈ ਬਿਲਵਡ ਗੋਡ, ਕੈਨ ਯੂ ਹੈਲਪ ਮੀ। ਅਤੇ ਜਿਸ ਤਰ੍ਹਾਂ ਕਿ ਉਹ ਜੋਕ ਹੈ ਕਿ ਆਵਾਜ਼ ਆਈ, ਗੋਡ ਕਹਿੰਦਾ ਯੈਸ, ਆਸਕ ਮੀ ਐਨੀਥਿੰਗ। ਇਸਨੇ ਬੜੀ ਹਿੰਮਤ ਜੁਟਾਈ ਸੀ ਰੱਬ ਦੇ ਨਾਲ ਗੱਲ ਕਰਨ ਵਾਸਤੇ। ਕਹਿੰਦਾ, ਹਾਊ ਮੈਨੀ ਈਅਰਸ ਆਰ ਦੇਅਰ ਇਨ ਯੂਅਰ ਸਿਸਟਮ ਈਕੁਅਲ ਟੂ 1 ਸੈਕਿੰਡ? ਤਾਂ ਗੋਡ ਕਹਿੰਦਾ, ਮਿਲੀਅਨਸ ਆਫ ਈਅਰਸ ਆਰ ਈਕੁਅਲ ਟੂ 1 ਸੈਕਿੰਡ। ਕਹਿੰਦਾ, ਓ ਮਾਈ ਗੋਡ, ਦਿਸ ਇਜ਼ ਵਟ ਦਾ ਕੈਲਕੂਲੇਸ਼ਨ ਯੂ ਹੈਵ ਇਨ ਯੋਰ ਵਰਲਡ। ਗੋਡ ਕਹਿੰਦਾ ਯਾ, ਜਦੋਂ ਗੋਡ ਨੇ ਯਾ ਕੀਤਾ ਨਾ, ਤਾਂ ਇਹਨੇ ਸੋਚਿਆ ਚਲੋ ਇਸੀ ਬਾਣੇ ਰੱਬ ਨਾਲ ਗੱਲ ਸ਼ੁਰੂ ਹੋਣੀ ਸ਼ੁਰੂ ਹੋਈ ਹੈ। ਤਾਂ ਫਿਰ ਕਹਿੰਦਾ, ਹਾਊ ਮੈਨੀ ਮਿਲੀਅਨ ਡਾਲਰਸ ਆਰ ਈਕੁਅਲ ਟੂ 1 ਪੈਨੀ? ਤਾਂ ਗੋਡ ਕਹਿੰਦਾ, ਇਨ ਮਾਈ ਵਰਲਡ 1 ਪੈਨੀ ਇਜ਼ ਈਕੁਅਲ ਟੂ 1 ਮਿਲੀਅਨ ਡਾਲਰ। ਇਹ ਬੱਚਾ ਸੋਚਦਾ, ਚਲੋ ਰੱਬ ਮੇਰੇ ਨਾਲ, ਖੁਦਾ ਜੀ, ਭਗਵਾਨ ਜੀ ਮੇਰੇ ਤੋਂ ਬਾਤ ਕਰ ਰਿਹਾ, ਤਾਂ ਚਲੋ ਮੌਕਾ ਹੀ ਹੈ, ਮੰਗ ਹੀ ਕਿਉਂ ਉਹਨਾਂ ਨੂੰ। ਹੁਣ 1 ਮਿਲੀਅਨ ਡਾਲਰ ਮੰਗਣਾ ਚਾਹੁੰਦਾ ਨਾ, ਤਾਂ ਕਹਿੰਦਾ, ਕੈਨ ਆਈ ਬੋਰੋ 1 ਪੈਨੀ ਫਰੋਮ ਯੂ? ਕਿਉਂਕਿ ਇਹਨੂੰ ਪਤਾ 1 ਪੈਨੀ ਇਜ਼ ਈਕੁਅਲ ਟੂ 1 ਮਿਲੀਅਨ ਡਾਲਰ। ਤਾਂ ਜਿਉਂ ਹੀ ਰੱਬ ਨੂੰ ਕਹਿੰਦਾ, ਕੈਨ ਆਈ ਰਿਕੁਐਸਟ ਫੋਰ 1 ਪੈਨੀ ਟੂ ਯੂ? ਤਾਂ ਗੋਡ ਕਹਿੰਦਾ, ਯੈਸ, ਵੇਟ ਫੋਰ 1 ਸੈਕਿੰਡ। 1 ਸੈਕਿੰਡ ਹੁਣ ਮੈਨੀ ਈਅਰਸ ਹੈ, ਮਿਲੀਅਨਸ ਆਫ ਈਅਰਸ ਹੈ। ਇਹਦਾ ਮਤਲਬ, ਜਿਹੜੀ ਰੱਬਤਾ ਦੀ ਬੋਲੀ ਹੈ, ਉਹ ਬੋਲੀ, ਉਹ ਪਾਰਲੋਕਿਕ ਬੋਲੀ, ਉਹ ਪ੍ਰੌਢਾਵਾਦ ਗੁਰਬਾਣੀ ਵਿੱਚ ਢੰਗ ਵਰਤਿਆ ਗਿਆ। ਹੁਣ ਗੁਰੂ ਸਾਹਿਬ ਕਿਸ ਤਰ੍ਹਾਂ ਕਹਿੰਦੇ ਨੇ, ਸਾਰੀ ਦੁਨੀਆ ਕਲਯੁੱਗ ਕਿਹਨੂੰ ਸਮਝਦੀ ਹੈ? ਸਾਰੀ ਦੁਨੀਆ ਕਲਯੁੱਗ ਸਮਝਦੀ ਹੈ ਕਿ ਜਿਸ ਤਰ੍ਹਾਂ ਕਈ ਹਜ਼ਾਰ ਸਾਲ ਪਹਿਲਾਂ ਸਤਯੁੱਗ ਸੀ, ਫਿਰ ਦੁਆਪਰ ਯੁੱਗ ਸੀ, ਫਿਰ ਤ੍ਰੇਤਾ ਯੁੱਗ ਸੀ, ਉਹਨਾਂ ਦੇ ਕਈ 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 ਹਜ਼ਾਰ ਸਾਲ ਉਮਰਾਂ ਸੀ, ਤਾਂ ਉਹਨਾਂ ਤੋਂ ਬਾਅਦ ਕਲਯੁੱਗ ਆ ਗਿਆ। ਅਤੇ ਹੁਣ ਕਲਯੁੱਗ ਦੀ ਬੜੀ ਲੰਬੀ, ਕਈ ਹਜ਼ਾਰਾਂ ਸਾਲ ਉਮਰ ਹੈ, ਅਤੇ ਕਲਯੁੱਗ ਵਿੱਚ ਹਨੇਰਾ ਫੇਰੀ ਜ਼ਿਆਦਾ ਹੋਏਗੀ, ਲੜਾਈ ਜ਼ਿਆਦਾ ਹੋਏਗੀ, ਬਦਮਾਸ਼ੀ ਜ਼ਿਆਦਾ ਹੋਏਗੀ, ਲੋਕ ਇੱਕ ਦੂਜੇ ਨੂੰ ਮਾਰਨਗੇ ਜ਼ਿਆਦਾ। ਮੀਨਸ ਈਵਲ ਥੋਟਸ ਵਾਲਾ ਜੀਵਨ, ਸ਼ੈਤਾਨੀਅਤ ਵਾਲਾ ਜੀਵਨ ਜ਼ਿਆਦਾ ਹੋਏਗਾ, ਉਹਨੂੰ ਕਲਯੁੱਗ ਦੁਨੀਆ ਸਮਝਦੀ ਹੈ ਧਾਰਮਿਕ ਵਰਲਡ ਵਿੱਚ। ਪਰ ਗੁਰੂ ਸਾਹਿਬ ਕਹਿੰਦੇ ਨੇ, ਕਲਯੁੱਗ ਦੁਆਪਰ ਤ੍ਰੇਤਾ ਹੈ, ਕੋਈ ਕੈਲੰਡਰ ਈਅਰਸ ਨਹੀਂ ਨੇ। ਗੁਰੂ ਸਾਹਿਬ ਕਹਿੰਦੇ ਨੇ, ਜੇ ਮਨੁੱਖ ਦੀ ਬਿਰਤੀ ਅੱਜ ਵੀ ਚੰਗੀ ਹੈ, ਤਾਂ ਇਹ ਸਤਯੁੱਗ ਹੈ, ਅਤੇ ਜੇ ਮਨੁੱਖ ਦੀ ਬਿਰਤੀ ਉਸ ਵੇਲੇ ਵੀ ਮਾੜੀ ਸੀ, ਤਾਂ ਉਹ ਵੇਲਾ ਵੀ ਕਲਯੁੱਗ ਸੀ। ਮੀਨਸ ਮਨੁੱਖ ਦੀ ਬਿਰਤੀ, ਉਹ ਬਿਰਤੀ ਅਨੁਸਾਰ ਗੁਰੂ ਸਾਹਿਬ ਕਹਿੰਦੇ ਨੇ। ਤਾਂ ਗੁਰੂ ਸਾਹਿਬ ਕਹਿੰਦੇ ਨੇ, ਜਦੋਂ ਮਨੁੱਖ ਮਾੜੀ ਸੋਚ ਸੋਚ ਰਿਹਾ, ਇਹ ਕੈਲੰਡਰ ਈਅਰਸ ਨਹੀਂ ਨੇ, ਇਸ ਕਰਕੇ ਅਸੀਂ ਇਹ ਗੱਲ ਕਲੀਅਰ ਕਰ ਲਈਏ ਕਿ ਅਸੀਂ ਕਿਸੇ ਵੇਲੇ ਇਸ ਟੋਪਿਕ ਨੂੰ ਡਿਟੇਲ ਹੀ ਸਮਝਾਂਗੇ। ਗੁਰਬਾਣੀ ਕਲਯੁੱਗ, ਸਤਯੁੱਗ, ਦੁਆਪਰ, ਤ੍ਰੇਤਾ ਨਹੀਂ ਮੰਨਦੀ। ਗੁਰਬਾਣੀ ਮਨੁੱਖ ਦੇ ਕੱਲ੍ਹ ਕੇ ਲੱਖਣ ਇਹ ਵਿਚਾਰ, ਮੀਨਸ ਜੋ ਮਨੁੱਖ ਦੇ ਨਾ ਜੀਵਨ ਦੇ ਲੱਛਣ ਨੇ ਨਾ, ਉਹ ਆਪਣੇ ਆਪ ਵਿੱਚ ਕਲਯੁੱਗ ਨੇ। ਪਰ ਅੱਜ ਦੀ ਡੇਟ ਵਿੱਚ ਜੇ ਮਨੁੱਖ, ਆਈਡੀਅਲ ਮਨੁੱਖ, ਗੁਰਮੁਖ ਇਨਸਾਨ ਚੰਗਾ ਜੀਵਨ ਜੀ ਰਿਹਾ, ਇਹ ਸਤਯੁੱਗੀ ਹੈ ਅੱਜ ਵੀ। ਹੁਣ ਗੁਰੂ ਸਾਹਿਬ ਕਹਿੰਦੇ ਨੇ, ਕਲਯੁੱਗ ਕਿਉਂਕਿ ਜੁੜਿਆ ਹੋਇਆ ਮਾੜੀ ਸੋਚ ਵਾਲੇ ਜੀਵਨ ਦੇ ਨਾਲ, ਤਾਂ ਗੁਰੂ ਸਾਹਿਬ ਕਹਿੰਦੇ ਨੇ, ਇੱਕ ਘੜੀ ਨਾ ਮਿਲਤੇ ਤਾਂ ਕਲਯੁੱਗ ਹੋਤਾ। ਮੇਰੇ ਜੀਵਨ ਵਿੱਚ ਨਾ ਕਲਯੁੱਗ ਹੋ ਜਾਂਦਾ, ਮੀਨਸ ਕੁਰਬਲ ਕੁਰਬਲ ਹੋ ਜਾਂਦੀ ਹੈ, ਅਸ਼ਾਂਤੀ ਹੋ ਜਾਂਦੀ ਹੈ, ਆਈ ਐਮ ਅਪਸੈਟ। ਇੱਕ ਘੜੀ ਨਾ ਮਿਲਤੇ ਤਾਂ ਕਲਯੁੱਗ ਹੋਤਾ, ਹੁਣ ਕਦ ਮਿਲਿਆ ਪ੍ਰਿਆ ਤੁਧ ਭਗਵੰਤਾ। ਪ੍ਰੌਢਾਵਾਦ ਸਮਝ ਰਹੇ ਸੀ, ਪਹਿਲਾਂ ਅਸੀਂ ਪ੍ਰੌਢਾਵਾਦ ਨੂੰ ਸਮਝਾਂਗੇ, ਫਿਰ ਇਸ ਸ਼ਬਦ ਵਿੱਚ ਆਏ ਇੱਕ ਇੱਕ ਲਫਜ਼ ਨੂੰ ਸਮਝਾਂਗੇ, ਫਿਰ ਇਸ ਸ਼ਬਦ ਦਾ ਭਾਵ ਅਰਥ ਸਮਝਾਂਗੇ, ਅਤੇ ਨਾਲ ਹੀ ਨਾਲ ਇਸ ਸ਼ਬਦ ਦੇ ਬਾਰੇ ਜਿਹੜਾ ਭੁਲੇਖਾ ਪਾਇਆ ਗਿਆ ਕਿ ਕਿਸ ਤਰ੍ਹਾਂ ਇੱਕ ਚੋਰ ਡਾਕੂ ਸੀ, ਕਿਸ ਤਰ੍ਹਾਂ ਉਸਨੇ ਆਪਣੇ ਬੇਟੇ ਦਾ ਨਾਂ ਨਾਰਾਇਣ ਰੱਖ ਲਿਆ, ਇਹ ਇੱਕ ਮਿਥਿਹਾਸਕ ਦੀ ਕਹਾਣੀ ਹੈ ਜਿਹੜੀ ਕਿ ਭਗਤ ਮਾਲੀ 'ਚ ਹੈ, ਜਿਹਦਾ ਗੁਰੂ ਗ੍ਰੰਥ ਸਾਹਿਬ ਜੀ ਦੀ थ्योरी दे नाल डॉक्टरिंग दे नाल कोई ताल्लुक नहीं है, पर वो सानू सुनाई जाते हैं और असी कई सौ सालों तो इसनों सुनी जा रहे हैं, तो असी सोची जा रहे हैं इस तरह जीवन बदल जाता है जेकर बच्चे का नाँ नारायण या रब के नाँ वाला कुछ रख लो तो जीवन मुक्त हो जाएगा। हुण असी समझ रहे हैं प्रौढ़ावाद। गुरु साहब कहते हैं एक पल खिन विसरै तू स्वामी जानो बरस पचासा। जे मैनू एक खिन पल लई भी विसर जाते हो ना तो मेरे वास्ते ना इंज है 50 साल। प्रौढ़ावाद की टैक्नीक ही गुरु साहब कहते हैं जिमें आखा विसरा आखा जीवा, असी जो पढ़ते हाँ आखा जीवा विसरै मर जाऊँ, यदा मतलब जीवा असी किस तरह जीते हाँ जदों असी ऑक्सीजन इनहेल करते हाँ जिन्हों कहते ना पवन गुरु, जे असी श्वास लै रहे हैं तो असी जी रहे हैं, जे असी श्वास लैने बंद हो गए ने तो असी मर गए। हुण गुरु साहब कहते हैं मृतक को पायो तन सासा। मेरे गुरु ने ना सतगुर ने यूनीवर्सल ट्रुथ की नॉलेज ने मैं ना अपने जीवन माड़िया करतूत करके किस्म का मरिया होया सी, पर उन्हें मैनू सच सिखा दिता तो होया कि मैं मरिया होया सी मृतक को पायो तन सासा बिछरत आन मिलाया। मैं रब जी तो विछड़िया होया सी मेरे गुरु ने मैनू रब नाल मिला दिता। हुण एक जगह कहिंदे ने हलत सुख पलत सुख नित सुख सिमरनो नाम गोबिंद का सदा लीजे। अगे की कहिंदे ने प्रौढ़ावाद मिटे कमाणे पाप चिराणे। तुहाडे जिहड़े पुराने कीते हुए कर्म हन ना अपने इसी जीवन च जिहड़ियां ईवल थॉट्स हन साडे अंदर जे बैड डीड्स वालियां हैबिट्स हन साडियां उन्हें मिटे पुराने पाप चिराने की होएगा साध संगत मिल मुआ जी जाए। सच की संगत जे तू जाए ना तो एवें तू टुरदा फिरदा लाश है तो तू मोया होया जी पाएगा किस तरह आत्मक तौर पर। यू विल बी एलिवेटिड यू विल बी आइडियल परसन। यदा मतलब हो गया इस प्रौढ़ावाद की लैंग्वेज नू असी समझना है। इस प्रौढ़ावाद की लैंग्वेज नू समझण वास्ते सानू हुण गुरु साहब कोलों पुछना पेगा गुरु साहब तुसी मुए किस नू कहंदे हो। गुरु साहब कहंदे ने जिनी सतगुर पुरख ना सेवे हो शब्द ना कीतो विचार। जिसने सच नू नहीं समझिया सच दी नॉलेज दी विचार नहीं कीती असी जदों तक कीर्तन करते रहिए या अखंड पाठ सुनते रहिए या पाठ करते रहिए तां तक ते इतना मुबारक है कि असी उसनू कीता, पर जे असी उसी विचार नहीं कीती तां असी उहदा लाहा प्राप्त नहीं कर सकांगे। सो कीर्तन करना पाठ करना गुरुद्वारे जाना धर्म दी गल नू सुनना तोता रटनी तक जदों तक है तां तक असी बिगनर्स वाली क्लास च बैठे हाँ, पर इस तो अगे वधना कदों जदों असी विचार करन लग पे तां की होएगा। गुरु साहब कहते हैं जिन्ना सतगुर पुरख ना सेवियो शब्द ना कीतो विचार। जिन्होंने विचार नहीं ना कीती कीर्तन बड़ा सुनिया रहन सवाई बड़ी सुनी है अखंड पाठ बड़ा सुनिया बड़े लड़ीवार बड़े सारे 101 या 5 लाख पाठ कीते हैं पर जे शब्द की विचार नहीं कीती शब्द ना कीतो विचार। गुरु साहब उन्होंने ना काउंट की करते ने ओए मानस जून ना आखी है। उन्होंने मानस जून कहते ही नहीं है दे आर नॉट ह्यूमन बीइंग्स एज पर गुरु। जिसे कहते ना मनुष्य क्या है एक समाजिक एनिमल है सोसाइटी विच की है सोशल एनिमल। ओए मानस जून ना आखियन फिर गुरु साहब वो की हैं कहते हैं पशु टोर गवार। वो मेरी नज़र च पशु ते टोर ते गवार ने गवार की होंदा इलिटरेट। हुण जदों गुरु साहब ये गल करते ने तो गुरु साहब अपनी बोली विच सानू समझांदे ने कि डैथ की होंदी है। आओ उस डैथ बारे असी समझदे हां। डैथ नू अंतकाल कहंदे ने असी समझ रहे हां आत्मक डैथ नॉट शरीरक डैथ। आओ उस आत्मक डैथ बारे गुरु साहब की कहते हैं उन्हें अंतर ज्ञान ना
ਧਿਆਨ ਹੈ ਹਰ ਸਿਓ ਪ੍ਰੀਤ ਨਾ ਪਿਆਰ, ਮਨਮੁਖ ਮੂਹੇ ਵਿਕਾਰ ਮੈਂ। ਜਿਹੜੇ ਵਿਕਾਰ ਗ੍ਰਸਤ ਹੁੰਦੇ ਨੇ ਨਾ, ਜਿਹੜੇ ਈਵਲਸ ਦੇ ਅੰਡਰ ਦੱਬ ਜਾਂਦੇ ਨੇ, ਜਿਨ੍ਹਾਂ ਦੀਆਂ ਸਾਰੀਆਂ ਇੰਦਰੀਆਂ ਗਿਆਨੇਂਦਰੀਆਂ ਆਪਣੇ ਕਾਬੂ ਵਿੱਚ ਨਹੀਂ ਹੁੰਦੀਆਂ ਨੇ, ਉਹ ਵਿਕਾਰ ਦੇ ਅੰਡਰ ਪ੍ਰੈਸ਼ਰ ਆ ਜਾਂਦੇ ਨੇ, ਉਹਨਾਂ ਨੂੰ ਕਹਿੰਦੇ ਨੇ ਮਨਮੁਖ। ਮਨਮੁਖ ਮੂਹੇ ਵਿਕਾਰ ਮੈਂ, ਮਰ ਜੰਮੈ ਵਾਰੋ ਵਾਰ। ਉਹ ਪਲ ਪਲ ਮਰ ਰਹੇ ਨੇ ਅਤੇ ਜੰਮ ਰਹੇ ਨੇ ਆਤਮਿਕ ਤੌਰ 'ਤੇ। ਆਓ ਹੁਣ ਇਸ ਡੈਥ ਵਾਲੇ ਅੰਤਕਾਲ ਵਾਲੇ ਗੁਰੂ ਸਾਹਿਬ ਦੇ ਪਰੌੜਾਵਾਦ ਦੇ ਢੰਗ ਨੂੰ ਹੋਰ ਡਿਟੇਲ ਵਿੱਚ ਸਮਝੀਏ ਕਿ ਮਨੁੱਖ ਦੀ ਤਤਕਾਲ ਇਮੀਡੀਏਟਲੀ ਡੈਥ ਹੁੰਦੀ ਕਿਸ ਤਰ੍ਹਾਂ। ਇੱਕ ਜਗ੍ਹਾ ਗੁਰੂ ਸਾਹਿਬ ਕਹਿੰਦੇ ਨੇ ਕਰਮ ਧਰਤੀ ਸਰੀਰ ਕਲ ਯੁੱਗ ਵਿੱਚ ਜਿਹਾ ਕੋ ਬੀਜਿਆ ਤਿਹਾ ਕੋ ਖਾਏ। ਇਹ ਕਰਮ ਧਰਤੀ ਹੈ, ਇਹਦੇ ਵਿੱਚ ਤੁਸੀਂ ਜੈਸੇ ਕਰਮਾਂ ਦਾ ਬੀਜ ਪਾਓ। ਸਰੀਰ ਦੀ ਗੱਲ ਚੱਲ ਰਹੀ ਹੈ, ਸਾਡੇ ਜੰਮਣ ਤੋਂ ਪਹਿਲਾਂ ਦੀ ਗੱਲ ਨਹੀਂ ਚੱਲ ਰਹੀ। ਕਰਮ ਧਰਤੀ ਸਰੀਰ ਕਲ ਯੁੱਗ ਵਿੱਚ ਜਿਹਾ ਕੋ ਬੀਜਿਆ ਤਿਹਾ ਕੋ ਖਾਏ। ਪਰ ਜੇ ਮਨੁੱਖ ਗੱਲਾਂ ਬਾਤਾਂ ਕਰ ਕਰਕੇ ਪੂਰੀਆਂ ਕਰਨਾ ਚਾਹੇ, ਇੱਕ ਫਿਰ ਹੈ ਹਨੇਰੇ ਕਰੇ ਗੱਲਾਂ। ਬੜੇ ਲੋਕ ਨੇ ਗੱਲਾਂ ਕਰਦੇ ਨੇ ਰੱਬ ਦੇ ਬਾਰੇ ਧਰਮ ਦੀਆਂ, ਪਰ ਗੱਲਾਂ ਕਰਨ ਨਾਲ ਤਾਂ ਕੁਛ ਨਹੀਂ ਹੁੰਦਾ। ਉਹ ਤਾਂ ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ, ਸਾਥ ਵਾਲੀ ਗੱਲ ਹੈ। ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀਆਂ ਖਾਤ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ। ਪਰ ਸੱਚ ਜੇ ਨਹੀਂ ਨਾ ਸਮਝਿਆ ਤਾਂ ਸਿਰਫ ਗੱਲਾਂ ਕਰੀ ਜਾਣਾ, ਔਰ ਗੱਲਾਂ ਉੱਤੇ ਆਪ ਪ੍ਰੈਕਟੀਕਲ ਨਾ ਹੋਣਾ, ਅਵਰ ਉਪਦੇਸ਼ ਹੈ ਆਪ ਨਾ ਕਰੇ ਹੋਣਾ। ਉਹਨੂੰ ਗੁਰੂ ਸਾਹਿਬ ਕਹਿੰਦੇ ਨੇ ਗੱਲਾਂ ਉੱਪਰ ਤਪਾਵਸ ਨਾ ਹੋਈ। ਤਪਾਵਸ ਕੀ ਹੁੰਦਾ? ਕੋਈ ਠੀਕ ਰਿਜ਼ਲਟ ਨਹੀਂ ਨਿਕਲੇਗਾ, ਤੂੰ ਆਈਡੀਅਲ ਮਨੁੱਖ ਨਹੀਂ ਬਣ ਸਕੇਗਾ। ਗੱਲਾਂ ਉੱਪਰ ਤਪਾਵਸ ਨਾ ਹੋਈ ਅਤੇ ਤੂੰ ਮਨਮੁੱਖ ਵਾਲਾ ਸ਼ੋ ਆਫ ਵਾਲਾ ਜੀਵਨ ਜੀਂਦਾ। ਇਹ ਪਤਾ ਕਿਸ ਤਰ੍ਹਾਂ? ਵਿਸ ਖਾਧੀ, ਯੂ ਆਰ ਈਟਿੰਗ ਪੋਇਜ਼ਨ। ਵਿਸ ਖਾਧੀ ਤਤਕਾਲ ਮਰ ਜਾਏ, ਮੀਨਸ ਇਮੀਡੀਏਟਲੀ ਯੂ ਡਾਈ ਵੈਨ ਯੂ ਆਰ ਜਸਟ ਟਾਕਿੰਗ ਲਾਈਕ ਹਿਪੋਕ੍ਰੇਟ। ਸ਼ੋ ਆਫ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚੇ ਆ, ਜੀਓ ਮੈਲੇ ਬਾਹਰੋਂ ਨਿਰਮਲ। ਗੱਲੀਆਂ ਸੀ ਚੰਗੀਆਂ, ਆਚਾਰੀ ਬੁਰੀਆਂ। ਉਹਨਾਂ ਨੂੰ ਕਹਿੰਦੇ ਨੇ ਵਿਸ ਖਾਧੀ ਤਤਕਾਲ ਮਰ ਜਾਏ, ਉਹ ਇੱਕਦਮ ਮਰ ਜਾਂਦੇ ਨੇ। ਹੁਣ ਜਦੋਂ ਅਸੀਂ ਇਸ ਡੈਥ ਵਾਲੇ ਗੁਰੂ ਸਾਹਿਬ ਦੇ ਫੰਡਾਮੈਂਟਲ ਦੇ ਪੁਆਇੰਟ ਨੂੰ ਢੰਗ ਨਾਲ ਸਮਝੀਏ ਤਾਂ ਸਾਡਾ ਚਿੱਤ ਕਰੇਗਾ ਅਸੀਂ ਇਹਦੀ ਹੋਰ ਡਿਟੇਲ ਵਿੱਚ ਜਾਈਏ, ਤਾਂ ਕਿ ਸਾਡਾ ਇਹ ਸ਼ਬਦ ਜਿਹੜਾ ਅੰਤਕਾਲ ਵਾਲਾ ਇਹ ਸਾਨੂੰ ਠੀਕ ਤਰ੍ਹਾਂ ਸਮਝ ਆ ਜਾਏ ਵੀ ਦਰਅਸਲ ਗੁਰੂ ਸਾਹਿਬ ਅੰਤਕਾਲ ਕਹਿੰਦੇ ਹੀ ਕਿਹਨੂੰ ਹਨ। ਇਸ ਸ਼ਬਦ ਦੇ ਬਾਰੇ ਇੱਕ ਭੁਲੇਖਾ ਹੈ ਕਿ ਇੱਕ ਚੋਰ ਡਾਕੂ ਵਾਂਗੂ ਮਾੜੀਆਂ ਕਰਤੂਤਾਂ ਵਾਲਾ ਇਨਸਾਨ ਸੀ ਜਿਹਦਾ ਨਾਂ ਮਸ਼ਹੂਰ ਹੈ ਅਜਾਮਲ। ਅਜਾਮਲ ਮਾੜੇ ਕਰਮ ਕਰਦਾ ਸੀ ਅਤੇ ਇੱਕ ਸੰਤ ਜੀ ਆਏ ਤਾਂ ਅਜਾਮਲ ਨੂੰ ਸਿੱਧੇ ਰਾਹ ਪਾਉਣਾ ਚਾਹੁੰਦੇ ਸੀ, ਤਾਂ ਉਹਨਾਂ ਨੇ ਅਜਾਮਲ ਨੂੰ ਕਿਹਾ ਕਿ ਤੂੰ ਆਪਣੇ ਬੱਚੇ ਦਾ ਨਾਂ ਨਾਰਾਇਣ ਰੱਖ ਲੈ। ਨਾਰਾਇਣ ਰੱਖ ਲਿਆ। ਉਹਨਾਂ ਨੇ ਉਸਨੂੰ ਨਹੀਂ ਦੱਸਿਆ ਕਿ ਮੈਂ ਤੇਰੇ ਬੱਚੇ ਦਾ ਨਾਰਾਇਣ ਕਿਉਂ ਰਖਾਇਆ, ਲੇਕਿਨ ਉਹ ਸੋ ਕਾਰਡ ਸਟੋਰੀ ਕਹਿੰਦੀ ਹੈ, ਇੱਕ ਪ੍ਰੈਵਲੈਂਟ ਮਿਥ ਕਹਿੰਦੀ ਹੈ। ਗੁਰਮਤ ਇਸ ਨੂੰ ਐਕਸੈਪਟ ਨਹੀਂ ਕਰਦੀ ਹੈ। ਪਰ ਇਸ ਸ਼ਬਦ ਦੀ ਆਖਰੀ ਲਾਈਨ ਜਾਂ ਅੰਤਕਾਲ ਨਾਰਾਇਣ ਸਿਮਰੈ, ਤਾਂ ਕਹਿ ਦਿੱਤਾ ਦੇਖੋ ਜੀ ਅਜਾਮਲ ਸੀ ਉਹ ਮਾੜੇ ਕਰਮ ਕਰਦਾ ਸੀ, ਪਰ ਜਦੋਂ ਮਰਨ ਲੱਗਾ ਤਾਂ ਜਦੋਂ ਜੰਮ ਆਏ ਤਾਂ ਜੰਮ ਜਦੋਂ ਉਸਨੂੰ ਪਕੜ ਕੇ ਲਿਜਾਣ ਲੱਗੇ ਤਾਂ ਉਹ ਡਰ ਗਿਆ, ਤਾਂ ਉਸਨੇ ਡਰਦੇ ਡਰਦੇ ਆਪਣੇ ਪੁੱਤਰ ਨਾਰਾਇਣ ਨੂੰ ਆਵਾਜ਼ ਮਾਰੀ ਅਤੇ ਜੰਮ ਨਾਰਾਇਣ ਦਾ ਨਾਂ ਸੁਣ ਕੇ ਜਮਾਂ ਨੇ ਸੋਚਿਆ ਰੱਬ ਦਾ ਨਾਂ ਲੈ ਰਿਹਾ ਅਤੇ ਜੰਮ ਉਹਨੂੰ ਛੋੜ ਕੇ ਨੱਸ ਗਏ। ਸਾਨੂੰ ਇਹ ਸੋ ਕਾਰਡ ਮਿਥਿਹਾਸਕ ਕਹਾਣੀ ਸੁਣਾਈ ਜਾਂਦੀ ਹੈ ਜੋ ਕਿ ਭਗਤ ਮਾਲ ਵਿੱਚ ਹੈ, ਜਿਸਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਡਾਕਟਰੀ ਨਾਲ ਤਾਲੁਕ ਕੋਈ ਨਹੀਂ। ਪਰ ਅਸੀਂ ਹੁਣ ਅੱਜ ਦੇ ਇਸ ਪਰੌੜਾਵਾਦ ਦੀ ਟੈਕਨੀਕ ਵਿੱਚ ਗੁਰੂ ਸਾਹਿਬ ਜੀ ਦੀ ਬਾਣੀ 'ਚੋਂ ਸਮਝਾਂਗੇ ਕਿ ਜੰਮ ਕਿਹਨੂੰ ਕਹਿੰਦੇ ਨੇ। ਦੁਨੀਆ ਸਮਝਦੀ ਹੈ ਮਰਨ ਤੋਂ ਬਾਅਦ ਜੰਮ ਆਉਂਦੇ ਨੇ, ਗੁਰੂ ਸਾਹਿਬ ਜੰਮ ਕਿਹਨੂੰ ਕਹਿੰਦੇ ਨੇ ਅਸੀਂ ਸਮਝਾਂਗੇ। ਅੰਤਕਾਲ ਨਾਰਾਇਣ ਸਿਮਰੇ ਦਾ ਵੀ ਮਤਲਬ ਅਸੀਂ ਅੰਤਕਾਲ ਦਾ ਜਦੋਂ ਮੈਂ ਨਾ ਸਮਝ ਲਾਂਗੇ ਤਾਂ ਨਾਰਾਇਣ ਸਿਮਰੇ ਕੀ ਹੁੰਦਾ। ਜੇ ਉਸ ਕਹਾਣੀ ਦੇ ਪਿੱਛੇ ਜਾਈਏ ਤਾਂ ਅਸੀਂ ਸੋਚ ਸਕਦੇ ਹਾਂ कि जमा नूं ते कहिंदे ने कि कोई फूल नहीं कर सकता। जम जिस मनुख ने माड़े काम किए ने उन्होंने पकड़ के लै जाता, वड्डी नहीं लेंदे ने, रिश्वत नहीं लेंदे ने, जैसा लेखा बीजा होया वैसे लेखे मुताबक लै जाते हैं। तो जम की उस वेले फूल हो गए, जमा नूं की भुलेखा पै गया कि रब का नाम लै रहा, जबकि वह असलीयत विच ते अपने बेटे नारायण का नाम लै रहा सी। धार्मिक दुनिया विच सानूं इंज कहा जाता है, सच्चे दिल और विश्वास और भावना के नाल जेकर रब का नाम लवो, सच्चे दिल विश्वास और भावना के नाल जेकर तुसी कुछ सोचो रब नूं कहो तो रब जी मन जाते हैं। इंज ही इत्थे कोई सोचे कि जेकर उसने सच्चे दिल विश्वास भावना के नाल नारायण मीनस गॉड नूं याद किया सी तां जम छोड़ के चले गए मन सकते हैं, पर उसने तो सच्चे दिल विश्वास भावना नाल अपने बेटे नूं आवाज़ मारी सी। दरअसल उसने अपने बेटे नूं आवाज़ मारी सी, उसने रब एज ए नारायण नूं ते आवाज़ नहीं मारी सी। इहदा मतलब की कि उसने मारी तो बेटे नूं आवाज़ पर जमा नूं धोखा हो गया, जम मतलब चकमा खा गए ते जम उसनूं छोड़ के चले गए। पर अज दी जिंदगी च इंज हुंदा तां नहीं है, किवें पॉसीबल नहीं है कि असी सारी उम्र जो मर्जी माड़े कर्म करते रहिए ते अपने बच्चे का नाम बस नारायण या रब का नाँ रख लीए, तो यह मतलब कि असी अपने आखिरी समय मरण वेले उसनू बुलावांगे तो असी मुक्त हो जाएंगे, ये तो पॉसीबल ही नहीं है। असी सब ने एक इल्यूजन सुनिया होया कि एक मनुख अपने डैथ बैड दे है, शरीरक तौर पर बुजुर्ग मरण वाला है तो बैड पर लेटिया होया, वो तीन पुत्र ने ते उहदी पत्नी है। तो ये स्टोरी अपने आप की समझाती है सानू कि जो मनुख सारी उम्र जैसे कर्म करता है, जैसे ख्यालों में रहा है, जैसी उसकी हैबिट्स होती हैं, मरण वेले वही चीज़ याद आती है। इंज नहीं हो सकता कि सारी उम्र करो कुछ होर तो मरण वेले रब याद आ जाए। तो वो स्टोरी दसती है कि जो मनुख डैथ बैड पर पिया है, काफ़ी निर्बल है, कमज़ोर है, तो बड़ी मुश्किल दे नाल पत्नी नूं पुछदा है वड्डा पुत्तर कित्थे है। तो उहदी पत्नी कहिंदी है तुहाडे सज्जे खड़ा है, तुसी रब दा नाम लवो। तो वह स्टोरी कहिंदी है कि वह बस फिर थोड़ा जिहा बेहोश हो गया। थोड़ी देर बाद उसनूं होश आई, पुछदा है विचकारला पुत्तर कित्थे है। तो उहदी पत्नी कहिंदी है तुहाडे खब्बे खड़ा है, तुसी रब दा नाम लो, पुत्रां नूं की पुछदे हो। तो फिर वह थोड़ा जिहा बेहोश हो गया। फिर थोड़ी देर बाद उसनू फिर होश आया तो पुछदा है पत्नी नू विचकारला अते वड्डा इत्थे खड़े ने तो सब तो छोटा कित्थे है। तो उहदी पत्नी ने कहा तुहाडे पैरां कोल खड़ा है, तुहाडे चरणां विच है, असीं तीनों बच्चे ते तुहाडी पत्नी असीं सारे तुहाडे कोल खड़े हाँ, तुसीं रब दा नाम क्यों नहीं लैंदे, अंत दा समां आ गया, देखो यह निक्का तुहाडे चरणां कोल ही खड़ा है। तो वह कहानी कहती है कि उस मनुख ने बड़ी मुश्किल ये हाथ चुकिया और अपने मत्थे ते मार के कहता है जे तीनों बेटे इत्थे खड़े ने तो दुकान ते कौन गया। ये गल अपने आप की दसदी है कि जे मनुख सारी उम्र दिमाग माया विच खचत, सारी उम्र जे दिमाग काम धंधिया विच खचत, तो अंतकाल वेले किवें और रब दा नाम रखे उस पासे ध्यान पै सकता है। अंतकाल वेले भी उहदा ध्यान उधर ही रहेगा। इहदा मतलब ना तो अंतकाल शरीरक की गल चल रही है अते ना ही ये अंतकाल वेले उस नारायण की और अजामल की स्टोरी के नाल ये शब्द तालुक रखता है। क्यों? क्योंकि ये शब्द जेकर अंतकाल वेले रब का नाँ लैके छुट्टन वाले पासे समझिया जाए और उस स्टोरी के नाल जे इसनू जोड़ के समझिए तो असी माड़े वाले पासे पै जाएंगे। गुरबाणी दे विच देर इज़ नो डाउट कि अजामल गनका और इस तरीके दे कई ऐसे करैक्टर्स दे नाँ आए ने, पर उन्हां दा जीवन तो उच्चा नहीं सी। वो अपने जीवन नूं एलीवेट करन वास्ते वो स्टोरी साढ़े काम दियां नहीं ने, सानू हाई करैक्टर्स दियां स्टोरियां लैनी चाहीदियां जेकर इफ़ वी आर इंटरस्टिड इन स्टोरीज टू टेक एनी एडवाइस।